अंदर दी फिक्र है बार दी नहीं। अंतर्मुखी ज्यादा ने बाहर ने, बाहर जैसा होया चला लवा गया। लेकिन मैं अर्ज करा बहुत सारी दुनिया बाहर मुखी है, गिनती मिनती भी नहीं की जा सकती। ऐ जी कह लो कोई थोड़े ने अंतर्मुख। गुरमत का जमाना आया, धन गुरु नानक देव जी महाराज का जमाना आया, आपने साफ कह दिता जब प्रभु ने ही ऐसा जीवन बनाया है, कुछ बाहर है कुछ अंदर है, दोहां की फिक्र करो, दोहें पासे की फिक्र करो। तन भी उसका दिता होया है, मन भी उसका दिता होया है, चेतना उसे दी दिती हुई है, बाहर की भी फिक्र करो अंदर की भी फिक्र करो। किरत ते कीर्ति दोहां ते गुरु नानक ने जोर दिता। तू किरत कर ताकि तन की परवरिश चलती रहे, तू कीर्ति कर ताकि तेनू परम आनंद की प्राप्ति होवे, प्रभु की प्राप्ति होवे। तू किसे वक्त बार मुखी हो जा फिर अंतर्मुखी हो जा। जैसे श्वास बाहर जांदा है अंदर जांदा है। लेकिन गुरमत का भी ए संदेश, गुरु नानक देव जी की ए गल कोई बहुत समझ दे च नहीं आई। किसी अवतारी पुरुष की गल नू पूर्ण तौर पर समझना अज भी कठिन है, अज भी कठिन। तो मैं अर्ज करा कुछ ऐसे लोग ने जो जीवन भर बार मुखी रहिंदे ने, अंदर दी फिक्र नहीं करते। हुण विद्वान इंज कहिंदे ने बाहर दी यात्रा हंकार दी यात्रा है। अगर ये अंदर नहीं मुड़दा पिया तो बाहर दी सारी यात्रा हंकार दी यात्रा है, अंदर दी यात्रा निरंकार दी यात्रा है। एक हंकार दी यात्रा है, एक निरंकार दी यात्रा है। हंकारी मनुख, प्रबल हंकारी मनुख एक मासूम बच्चे कोलों हंकार नहीं चलता, क्योंकि वह समझदा ही नहीं, समझदा ही। एक मासूम दो तीन साल दे बच्चे दे सामने मनुख अपने हंकार नू प्रगट नहीं कर सकता, चलता ही नहीं, वह समझदा ही नहीं। पर एक शक्तिशाली है, ताकतवर है, उहदे सामने भी हंकार नहीं चलता, उत्थे नहीं चलता। एक मासूम बच्चा हंकार नू समझदा नहीं, एक शक्तिशाली हंकार नू समझदा है पर उत्थे चलदा नहीं। इस वास्ते अक्सर हंकारी मनुख अपने ते छोटियां नू लब्बेगा, छोटियां नू, उत्थे उसकी तृप्ति आउंदी है, या वध तो वध दूसरियां नू छोटा मन्नेगा, मन्नेगा, हर पक तो छोटा समझेगा, मन्नेगा। उदी हंकार दी तृप्ति इसे थी। बाहर दी यात्रा हंकार दी यात्रा है। मैं एक दफा फिर अर्ज करा मनुख दियां लोड़ां कोई बहुत ज्यादा नहीं ने, मनुख दा हंकार बहुत बड़ा प्रबल है। मनुख बहुत कुछ अपने हंकार की खातर करता है, कभी बगौर मुताला कर लेना। शेख सादी साहब कहिंदे ने मेरिया भी अखा ने, संसार दियां भी अखा ने, 90% कम ते मैं लोगों की अखा वास्ते करदा, अपनी अखा वास्ते ना। किवें मैं लोगों की नजरों तो उच्चा उठ जावां ते लोकी सिर उच्चा करके मैनू वेखण। हंकार ये चाहता है नौ खंड पृथ्वी दे च मैं जाने आ जावा। महाराज कहिंदे नवा खंडा विच जानिए, नाल चले सब कोय, ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਹੋਣ, ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਵਿੱਚ ਅੱਗੇ ਹੋਵੇਗਾ ਤੇ ਕੋਈ ਸਿਹਤ ਦੇ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਵਿੱਚ ਅੱਗੇ ਹੈ ਤੇ ਕਲਾ ਵਿੱਚ ਗਿਆਨ ਵਿੱਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਵਿੱਚ ਅੱਗੇ ਤੇ ਕੋਈ ਸੁਆਪਣ ਵਿੱਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਵਿੱਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਦੇ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਵਿੱਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਵਿੱਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦਾ, ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ। ਕਲਾ ਵਿੱਚ ਅੱਗੇ ਹੋਵੇਗਾ, ਸਰੀਰਕ ਬਲ ਵਿੱਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਵਿੱਚ ਪਛੜਿਆ ਹੋਵੇਗਾ, ਸੁਪਨ ਵਿੱਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਵਿੱਚ ਜਾਂ ਧਨ ਸੰਪਦਾ ਵਿੱਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਹੁੰਦਾ। ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ। ਬੜੀ ਚੋਟ ਲੱਗਦੀ ਉਸਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ। ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ। ਮਿੱਠਤ ਨੀਵੀਂ ਨਾਨਕਾ ਗੁਣ ਚੰਗੇ ਆਈਆਂ ਤੱਕ। ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ, ਗੁਰੂ ਨਾਨਕ ਇੰਜ ਕਹਿੰਦੇ। ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗੇ ਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ, ਜ਼ੁਬਾਂ ਖੋ ਲੈਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦ ਸ਼ੁਆਰੀ ਸੇ, ਕਿ ਮੈਨੇ ਖਾਕ ਭਰਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜ ਹੋ ਗਏ। ਮੈਂ ਤੇ ਖੁਦ ਹੀ ਪਛੜਿਆ ਆ, ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਇਹ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਧੋਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ ਪ੍ਰਹਿ ਪਰਸ਼ਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮਚੂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਤ ਚੰਗੀ ਨਹੀਂ ਹੈ। ਕਿਉਂ ਤੂੰ ਨਹੀਂ ਮਿਲਿਆ? ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦ ਵਖਤ ਹਮ ਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ। ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ ਹੈ। ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ। ਖੁਸ਼ਾਮਦ ਕੀ ਹੈ? ਗੱਲ ਨੂੰ ਵਧਾ ਕੇ ਬਿਆਨ ਕਰਨਾ। ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮਹਿਲਾ ਆਉਂਦਾ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ, ਖੋਜੇ ਪਦ ਨਿਰਮਾਣਾ, ਪਰ ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਣਾ। ਔਖੀ ਖੇਡ ਹੈ ਕਿ ਮਨੁੱਖ ਨਿੰਦਾ ਵੀ ਨਾ ਕਰੇ ਤੇ ਉਪਮਾ ਵੀ ਨਾ ਕਰੇ। ਜਾਂ ਮਨੁੱਖ ਘਟਾ ਕੇ ਗੱਲ ਕਰਦਾ ਹੈ, ਜਾਂ ਵਧਾ ਕੇ ਕਰਦਾ ਹੈ। ਅਕਸਰ ਵੈਰੀ ਦੀ ਗੱਲ ਮਨੁੱਖ ਘਟਾ ਕੇ ਕਰਦਾ ਹੈ, ਅੰਦਰ ਈਰਖਾ ਹੈ, ਜਲਨ ਹੈ, ਤੇ ਮਨੁੱਖ ਘਟਾ ਕੇ ਗੱਲ ਕਰਦਾ ਹੈ, ਨਿੰਦਾ ਕਰਦਾ ਹੈ। ਅੰਦਰ ਕੋਈ ਲਾਲਸਾ ਤੇ ਲੋਭ ਹੈ ਤਾਂ ਮਨੁੱਖ ਖੁਸ਼ਾਮਦ ਕਰਦਾ ਹੈ, ਵਧਾ ਕੇ ਗੱਲ ਕਰਦਾ ਹੈ। ਫੁੱਲ ਨੂੰ ਕੰਢਾ ਕਹਿ ਦੇਣਾ ਇਹ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕੀਤੀ ਗਈ ਹੈ। ਪਰ ਕੰਢੇ ਨੂੰ ਫੁੱਲ ਕਹਿ ਦੇਣਾ ਇਹ ਖੁਸ਼ਾਮਦ ਹੈ, ਗੱਲ ਵਧਾ ਕੇ ਬਿਆਨ ਕੀਤੀ ਗਈ ਹੈ। ਇਹਨਾਂ ਦੋਹਾਂ ਨਾਲ ਮਨ ਮਹਿਲਾ ਹੁੰਦਾ ਹੈ। ਫੁੱਲ ਨੂੰ ਭਾਵੇਂ ਕੰਢਾ ਕਹੀਏ, ਭਾਵੇਂ ਕੰਢੇ ਨੂੰ ਫੁੱਲ ਕਹਿ ਦੇਈਏ। ਮੈਂ ਕਈ ਦਫਾ ਹੈਰਾਨ ਹੋਣਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਸ ਤਰ੍ਹਾਂ ਦੇ ਪੁਰਸ਼ ਨਿਰਪੱਖਸ਼ ਆਉਂਦੇ ਨੇ, ਪੱਖਪਾਤੀ ਨਹੀਂ ਆਉਂਦੇ। ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਵਾਰਤਾ ਲਿਖੀ, ਉਹਦਾ ਵੀ ਸੂਖਸ਼ਮ ਜਿਹਾ ਰੂਪ ਮੈਂ ਤੁਹਾਡੇ ਸਾਹਮਣੇ ਰੱਖਦਾ। ਦੁਰਯੋਧਨ ਸ੍ਰੀ ਕ੍ਰਿਸ਼ਨ ਜੀ ਦੇ ਪਾਸ ਗਏ, ਕਹਿਣ ਲੱਗੇ, ਭਗਵਾਨ ਜਿਤਨੇ ਤੁਸੀਂ ਸਖਾ ਅਰਜਨ ਦੇ ਹੋ ਮੇਰੇ ਵੀ ਹੋ, ਜਿਤਨਾ ਸੰਬੰਧ ਤੁਹਾਡਾ ਉਹਨਾਂ ਨਾਲ ਹੈ ਮੇਰੇ ਨਾਲ ਵੀ ਹੈ, ਸਾਡੀ ਮਦਦ ਕਰੋ ਤੁਸੀਂ, ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ। ਸ੍ਰੀ ਕ੍ਰਿਸ਼ਨ ਨੇ ਕਿਹਾ, ਇੱਕ ਮੈਂ ਹਾਂ, ਇੱਕ ਮੇਰੀ ਫੌਜ ਹੈ, ਤੂੰ ਦੋਹਾਂ ਵਿੱਚ ਇੱਕ ਨੂੰ ਚੁਣ ਸਕਦਾ, ਯਾਰ ਮੇਰੀ ਫੌਜ ਲੈ ਲੈ ਤੇਰੇ ਪੱਖ ਵਿੱਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤਾਂ ਹੈ ਨਹੀਂ ਸੀ, ਸੰਸਾਰੀ ਬਾਹਰ ਮੁਖੀ ਮਨੁੱਖ ਸੀ, ਬਾਹਰ ਮਨੁੱਖ ਜਿਸਦਾ ਸਭ ਕੁਛ ਬਾਹਰ ਹੈ, ਅੰਦਰ ਕੁਛ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਇਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ ਮੈਨੂੰ। ਕ੍ਰਿਸ਼ਨ ਨੇ ਕਿਹਾ, ਠੀਕ, ਮੇਰੀ ਫੌਜ ਤੇਰੇ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਕ੍ਰਿਸ਼ਨ ਕਹਿੰਦੇ ਨੇ ਤੂੰ ਦੇਰੀ ਨਾਲ ਆਇਆ, ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ, ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਮੰਗ, ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ, ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਵਿੱਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ ਵਿੱਚ ਖੜੀ ਹੈ, ਸਵਯਂ ਕ੍ਰਿਸ਼ਨ ਪਾਂਡਵਾਂ ਦੇ ਪੱਖ। ਅਰਜਨ ਦੇ ਪੱਖ ਚ ਖੜਾ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜ਼ਫਰਨਾਮੇ ਚ ਔਰੰਗਜ਼ੇਬ ਦੇ ਕੁਛ ਗੁਣ ਵੀ ਲਿਖੇ ਨੇ, ਹੈਰਾਨਗੀ ਹੈ ਮੈਨੂੰ, ਜਿਹਦੇ ਹੁਕਮ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਕੀਤੇ ਗਏ, ਜਿਹਦੇ ਰਾਜਪਾਠ ਵਿੱਚ ਦੋ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਚਿਣਿਆ ਗਿਆ, ਦੋ ਲੜਾਈ ਵਿੱਚ ਸ਼ਹੀਦ ਹੋਏ, ਘਰ ਘਾਟ ਤਬਾਹ ਹੋਏ, ਜ਼ਿੰਦਗੀ ਸਾਰੀ ਸੰਘਰਸ਼ ਵਿੱਚ ਬਤੀਤ ਹੋਈ। ਉਸ ਪੁਰਸ਼ ਦੀਆਂ ਕੁਝ ਖੂਬੀਆਂ ਵੀ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜ਼ਫਰਨਾਮਾ ਪੜੋਗੇ ਤੇ ਦੰਗ ਰਹਿ ਜਾਓਗੇ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ, ਨਾਮਾ ਕਹਿੰਦੇ ਚਿੱਠੀ ਨੂੰ, ਜ਼ਫਰ ਜਿੱਤ ਨੂੰ, ਜਿੱਤ ਦੀ ਚਿੱਠੀ, ਜਿੱਤ ਦੀਆਂ ਚਿੱਠੀਆਂ। ਹੈਰਾਨਗੀ ਦੀ ਗੱਲ, ਜਿੱਤ ਦੀ ਚਿੱਠੀ, ਪਿਤਾ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਪਰਿਵਾਰ ਵਿਛੜ ਗਿਆ, ਘਰ ਘਾਟ ਤਬਾਹ ਹੋ ਗਏ, ਫਿਰ ਵੀ ਸਤਿਗੁਰੂ ਕਹਿੰਦੇ ਨੇ ਔਰੰਗਜ਼ੇਬ ਮੇਰੀ ਜਿੱਤ ਹੋਈ, ਤੇਰੀ ਹਾਰ ਹੋਈ। ਜਿੱਤ ਦੀਆਂ ਚਿੱਠੀਆਂ ਲਿਖੀਆਂ ਨੇ, ਇਹ ਪਹੁੰਚਾਈਆਂ ਗਈਆਂ ਅਹਿਮਦਨਗਰ। ਜਿਹਨੂੰ ਪੜ੍ਹ ਕੇ ਤੜਪਦਾ ਹੀ ਰਿਹਾ ਔਰੰਗਜ਼ੇਬ। ਮੁਖਤਸਰ ਮੈਂ ਅਰਜ਼ ਕਰੇ ਇਸ ਗੱਲ ਨੂੰ, ਮੈਂ ਬਹੁਤਾ ਲਮਕਾਵਾਂਗਾ। ਸਤਿਗੁਰੂ ਨੇ ਖੂਬੀਆਂ ਲਿਖੀਆਂ ਨੇ, ਗੁਣ ਲਿਖੇ ਨੇ। ਔਰੰਗਜ਼ੇਬ ਤੂੰ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਇਹ ਤੇਰੀ ਬਹੁਤ ਵੱਡੀ ਖੂਬੀ ਹੈ। ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਹੁੰਦਾ। ਸਾਧਨਾ ਨਵਾਂ ਨਵਾਂ ਜੋ ਮਨੁੱਖ ਇਸ ਮਾਰਗ ਤੇ ਚਲੇ, ਇਹ ਰੁੱਤ, ਇਹ ਸਮਾਂ ਬਹੁਤ ਵੱਡਾ ਸਹਾਇਕ ਹੈ, ਮਦਦਗਾਰ ਹੈ। ਮਹਾਰਾਜ ਦੀ ਬਾਣੀ ਚੌਥੇ ਪਹਿਰੇ ਸੁਭਾ ਕੇ, ਸੁਰਤਿਆਂ ਉਪਜੇ ਚਾਹ ਤਿੰਨ ਦਰਿਆਵਾਂ ਸਿਉ ਦੋਸਤੀ, ਮਨਮੁਖ ਸੱਚਾ ਨਾਮ। ਮਨ ਵਿੱਚ ਮੁਖ ਵਿੱਚ ਉਸ ਸਮੇਂ ਸੱਚਾ ਨਾਮ ਹੈ, ਜੋ ਰਾਤ ਦਾ ਚੌਥਾ ਪਹਿਰ ਹੈ, ਚੌਥੇ ਪਹਿਰ ਹੈ, ਅੰਮ੍ਰਿਤ ਵੇਲਾ। ਤੂੰ ਅਲਲ ਸੁਭਾਅ ਉੱਠਦਾ ਹੈ ਅੰਮ੍ਰਿਤ ਵੇਲੇ ਨੂੰ। ਇਸਲਾਮ ਵਿੱਚ ਕਹਿੰਦੇ ਨੇ ਅੱਲਾ ਦੀ ਸੁਭਾਅ, ਸਨਾਤਨ ਮਤ ਵਿੱਚ ਕਹਿੰਦੇ ਨੇ ਬ੍ਰਹਮ ਮਹੂਰਤ, ਬ੍ਰਹਮ ਦਾ ਮਹੂਰਤ ਹੈ, ਬ੍ਰਹਮ ਦਾ ਚਿੰਤਨ ਕਰਨਾ, ਉਹ ਕੰਮ, ਉਹ ਸਮਾਂ ਬ੍ਰਹਮ ਦੀ ਯਾਦ ਵਾਸਤੇ, ਪ੍ਰਭੂ ਦੀ ਯਾਦ ਵਾਸਤੇ। ਗੁਰਮਤ ਵਿੱਚ ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਨੇ। ਹਾਂ, ਜਿਹਦੀ ਸੁਰਤ ਪੱਕ ਗਈ ਹੈ ਉਹ ਤੇ ਕਿਸੇ ਵਕਤ ਵੀ ਜਪ ਸਕਦਾ, ਉਹਦੇ ਲਈ ਹਰ ਵਕਤ ਅੰਮ੍ਰਿਤ ਵੇਲਾ। ਪਰ ਜਿਤਨੇ ਚਿਰ ਤੱਕ ਜ਼ਿੰਦਗੀ ਅੰਮ੍ਰਿਤਮਈ ਨਹੀਂ ਹੋਈ, ਅੰਮ੍ਰਿਤ ਵੇਲੇ ਦੀ ਮਦਦ ਲੈਣੀ ਪਏਗੀ, ਲੈਣੀ ਪਏਗੀ, ਉਸ ਤੋਂ ਬਿਨਾਂ ਗੱਲ ਨਹੀਂ ਬਣੇਗੀ। ਐ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ। ਦੂਸਰਾ, ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ। ਤੂੰ ਫਜਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਅਸਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਜ਼ੋਹਰ ਦੀ ਨਮਾਜ਼ ਵੀ ਪੜ੍ਹਦਾ, ਤੂੰ ਮਗਰਬ ਦੀ ਨਮਾਜ਼ ਵੀ ਪੜ੍ਹਦਾ, ਔਰ ਤੂੰ ਰਾਤ ਦੇ ਵਕਤ ਇਸ਼ਾ ਦੀ ਨਮਾਜ਼ ਵੀ ਪੜ੍ਹਦਾ, ਸ਼ਾਮ ਦੇ ਵਕਤ ਤੂੰ ਪੰਜੇ ਨਮਾਜ਼ਾਂ ਪੜ੍ਹਦਾ। ਤੂੰ ਦੋ ਵਕਤ ਕੁਰਾਨ ਦੀ ਤਲਾਵਤ ਵੀ ਕਰਦਾ, ਇਹ ਵੀ ਤੇਰੀ ਖੂਬੀ ਹੈ। ਪਾਠ ਵੀ ਕਰਦਾ, ਤੂੰ ਸਵੇਰੇ ਵੀ ਪਾਠ ਕਰਦਾ, ਸ਼ਾਮੇ ਵੀ ਕਰਦਾ। ਔਰੰਗਜ਼ੇਬ, ਤੇਰੀ ਇੱਕ ਹੋਰ ਵੀ ਖੂਬੀ ਹੈ, ਤੂੰ ਹੱਥ ਦੇ ਤਸਬੀਹ ਰੱਖਦਾ ਹੈ, ਮਾਲਾ, ਔਰ ਮਣਕਾ ਫੇਰਦਾ ਹੀ ਰਹਿੰਦਾ, ਅੱਲਾਹੋ ਅੱਲਾਹੋ, ਜੇ ਵੇਲਾ ਬੈਠਾ ਹੋਏ ਤੇ ਕਰੀ ਜਾਂਦਾ, ਇਹ ਵੀ ਤੇਰੀ ਖੂਬੀ ਹੈ। ਜੁਮਾ ਰਾਤ ਨੂੰ, ਭਾਵ ਵੀਰਵਾਰ ਦੀ ਰਾਤ ਨੂੰ ਜੁਮਾ ਰਾਤ ਕਹਿੰਦੇ ਨੇ, ਤੂੰ ਜ਼ਕਾਤ ਵੀ ਦਿੰਦਾ, ਇਹ ਵੀ ਇੱਕ ਤੇਰੀ ਬਹੁਤ ਵੱਡੀ ਖੂਬੀ ਹੈ। ਤੇ ਰਮਜ਼ਾਨ ਦੇ ਮਹੀਨੇ ਚ ਤੂੰ ਪੂਰੇ 30 ਰੋਜ਼ੇ ਵੀ ਰੱਖਦਾ, کچھ نہیں کھاندا، تو روزے بھی رکھنا. یہ خوبیاں بیان کر کے پھر دھن گرو گوبند سنگھ جی مہاراج کہندے نے اتنے گناں دے ہوندے ہویا، اتنی خوبیاں دے ہوندے ہویا اورنگزیب پھر بھی تو شیطان ہے، فرشتہ نہیں ہے. پھل نو پھل کہہ دیتا ہے، کنڈے نو کنڈا. ہوں کنڈے نو کنڈا کہنا، پھل نو پھل کہنا، یہ سچائی ہے. کنڈے نو پھل کہہ دینا خوشامد ہے، پھل نو کنڈا کہہ دینا نندا ہے. گل گھٹا کے بیان کرنی نندا ہے، گل ودا کے بیان کرنی خوشامد ہے. کنڈے نو کنڈا کہہ دینا، پھل نو پھل کہہ دینا، یہ سچ ہے. اکثر منک ادھورا سچ بولدا ہے جو جھوٹ نالوں بھی پیڑا ہوندا ہے. ادھورا گیان نیم حکیم، یہ جان نو خطرہ ہوندا ہے. ادھورا سچ کی پھل نو تے پھل آکھ دیتا ہے، کنڈے نو کنڈا کہنا اوکھا ہے. جی کنڈے نو کنڈا آکھے تے چبے گا، ساڈے ہی کپڑے پھاڑے گا، ساڈا ہی دامن چیرے گا. چلو کی لینا اسی. کدی کدائی کوئی اوتاری پرش روح زمین تے پرگٹ ہوندے نے جو اعلانیا پھل نو پھل کہہ دیندے نے، کنڈے نو کنڈا کہہ دیندے. دھن گرو گوبند سنگھ جی مہاراج ظفر نامے دی بانی دے راہیں کہندے نے اتنی خوبیاں دے ہوندے ہویا، اتنے گناں دے ہوندے ہویا اورنگزیب تو شیطان ہے، فرشتہ نہیں ہے. تو رامن نادانم کے یزداں شناس، برآمد ذاتو کا رہا دل خراش. میں تین خدا شناس نہیں مندا، تین خدا دی کک سمجھ نہیں ہے. تو او کم کیتے نے جیدے نال لوگاں دے دلاں نو چوٹ پہنچی ہے. رب نال جڑیا ہویا منک قدم قدم تے لوگاں دے دلاں نو جوڑدا ہے، جوڑدا ہے. ظفر نامے دی چک پراچین کہانی نو بھی سدگر نے اگے کیتا ہے. ایک چھوٹا جیا بھاگ میں تھوڑے سامنے رکھ ہی دیا. مڈل ایسٹ دے جڑے چار دھرم پیدا ہوئے نا، پرانا سب تو یہودی ہے، پھر عیسائی ہوئے، پھر زردرستی، پھر اسلام. جس طرح بھارت دے سناتن مت سب تو پرانا ہے، پھر جین مت، بودھ مت، پھر نواں دھرم سکھ مت. چار ہی دھرم بھارت وچ پیدا ہوئے، چار ہی دھرم مدھ پورب جو ہے مڈل ایسٹ وچ پیدا ہوئے، باقی ساریاں انہاں اٹھاں دیاں شاخاں ہی نے. دنیا وچ مول روپ وچ یہ اٹھ ہی نے. یہودیاں دا رہبری پرش جو 3,500 سال پہلے اندازن ہویا ہے، کوہ تور کوہ کہندے نے پہاڑ نو، کہ پہاڑ دا نام سی تور، اس تے چڑھ کے روز عبادت کردا سی، بندگی کردا سی. محمد صاحب بھی ایک پہاڑ تے جاندے سن، غار اجے بھی بنی ہوئی ہے. ہن اتھے تک سعودی عرب دی گورنمنٹ نے باقاعدہ سڑک بنا دیتی ہے، ٹنل بنا دیتی ہے، سرنگ بنا دیتی ہے. 8-10 میل دی واٹ کر کے یاتریاں نو جانا پیندا سی، حاجیاں نو ہن صرف 3 میل دا رستہ رہ گیا. جتھے بیٹھ کے محمد صاحب بندگی کردے سن، اللہ دا جپ کردے سن، پہاڑ. میں حیران ہاں پچھوکڑ جیون دے دھن گرو گوبند سنگھ جی مہاراج نے بھی ہیمکنڈ نو چنیا، پہاڑ. بھارت دے چوٹی دے رشی منی 90% پہاڑاں تے جپ تپ کردے رہے، زمین تو تھوڑا جہاں بلند اٹھ کے کچھ نہ کچھ مدد ملدی ہوے گی. خیر اس دی لمکائی تے میں نہ جاواں، کوہ تور تے جاندا سی. ایک دن ایک ایالی جدے کل 100-150 بھیڑاں سن، جنگل چرندا سی، جنگل چ رہندا سی، بھیڑاں دا دودھ ویچ کے، اون ویچ کے اپنا گزارا کردا سی. ਰਾਤ ਨੂੰ ਵੀ ਜੰਗਲ ਵਿੱਚ ਹੀ ਰਹਿ ਜਾਣਾ ਹੈ, ਬਸ ਕੰਢਿਆਂ ਦੀ ਇੱਕ ਵਾੜ ਜਿਹਾ ਬਣਾਈ ਹੋਈ ਸੀ ਚਾਰੋਂ ਪਾਸੇ ਜਿਹਦੇ ਚ ਬੇੜਾਂ ਨੂੰ ਵਾਲ ਲੈਂਦਾ ਸੀ ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ, ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਬੇੜਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ ਤੂੰ ਬੇੜਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾਹ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮਹਿਦੂਦ ਹੈ, ਇਹ ਖੜਾ ਹੋ ਕੇ ਸੁਣਨ ਲੱਗ ਪਿਆ। ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ, ਜਿਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਹੁੰਦੀ ਹੈ, ਅਸੀਂ ਵੀ ਅਨਾਮ ਪੈਦਾ ਹੋਏ ਹਾਂ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਹੁਣ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ, ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਪਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿੱਠਾ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਆ ਜਿਤਨੇ ਵੀ ਤੇਰੇ ਨਾਮ ਨੇ ਗੁਰੂ ਨਾਨਕ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਮੈਂ ਹੈਰਾਨ ਹਾਂ ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਕਿਸੇ ਇੱਕ ਸੂਰਜ ਨੂੰ ਕੋਈ ਝਗੜਾ ਨਹੀਂ ਕਰਦਾ। ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਆ, ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਆ, ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ, ਜਾਂ ਰਵੀ ਆਖੋ ਬਾਨ ਕਿਉਂ ਕਹਿੰਦੇ ਹੋ। ਪਰ ਜਿਹੜਾ ਮਹਾਸੂਰਜ ਹੈ ਨਾ, ਉਹ ਪ੍ਰਮਾਤਮਾ, ਇਸ ਤੇ ਬੜੇ ਝਗੜੇ ਨੇ, ਰਾਮ ਕਿਉਂ ਕਹਿੰਦੇ ਹੋ, ਅੱਲਾ ਆਖੋ, ਅੱਲਾ ਕਿਉਂ ਕਹਿੰਦੇ ਹੋ, ਰਾਮ ਆਖੋ। ਪ੍ਰਮਾਤਮਾ ਦੇ ਨਾਮ ਤੇ ਅੱਜ ਤੱਕ ਪਤਾ ਨਹੀਂ ਕਿਤਨੇ ਝਗੜੇ ਹੋ ਚੁੱਕੇ ਨੇ ਔਰ ਹੋ ਰਹੇ ਨੇ, ਔਰ ਪਤਨਾ ਕਿਤਨਾ ਖੂਨ ਖਰਾਬ ਹੈ, ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ ਤੇ ਹੋਇਆ ਹੈ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇ ਪ੍ਰਭੂ ਤੇਰਾ ਕੋਈ ਨਾਮ ਨਹੀਂ, ਅਕਾਲ ਉਸਤਤ ਦੇ ਚੇਥੇ ਤੱਕ ਕਹਿੰਦੇ ਨੇ, ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ। ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਤੇਰਾ ਕੀ ਨਾਮ ਹੈ, ਮੈਨੂੰ ਕੁਛ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨਾਮ, ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋਹ ਨਾ ਆਵੇ, ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ। ਮੈਂ ਕਿਸ ਤਰ੍ਹਾਂ ਕਹਿੰਦੇ ਹਾਂ ਇਹ ਨਾਮ ਹੈ ਤੇ ਨਹੀਂ, ਇਹ ਹੈ ਤੇ ਉਹ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ, ਬਲਹਾਰੀ ਜਾ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ, ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ ਕੋਈ। ਇਸ ਅਯਾਲੀ ਨੇ ਸੁਣਿਆ ਪਰਮਾਤਮਾ ਦਾ ਕੋਈ ਘਰ ਥਾਂ ਠਿਕਾਣਾ ਨਹੀਂ ਹੈ, ਸੀਮਤ ਜਿਹਾ ਉਹਦੀ ਸੋਚਣੀ ਸੀ ਵਿਚਾਰੇ ਦੀ, ਲਾ ਮਕਾਨ ਲਾ ਸ਼ਰੀਕ, ਉਹਦਾ ਕੋਈ ਸ਼ਰੀਕ ਨਹੀਂ ਹੈ। ਹੱਸ ਪਿਆ ਇਹ ਅਯਾਲੀ, ਪੇਡਾਂ ਨੂੰ ਵਾਪਸ ਲਿਆ ਉੱਥੇ, ਕਹਿੰਦੇ ਲੈ ਖੁਦਾ ਗੱਲ ਤੇ ਤੇਰੀ ਬੜੀ ਸੁਣਦੇ ਆਉਂਦੇ ਸੀ, ਪਰ ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੇ ਵਰਗਾ ਹੀ ਹੈ, ਸਾਡਾ ਵੀ ਕੋਈ ਘਰ ਗਾਢ ਕੋਈ ਨਹੀਂ, ਤੇਰਾ ਵੀ ਕੋਈ ਨਹੀਂ, ਸਾਡਾ ਵੀ ਕੋਈ ਸ਼ਰੀਕ ਕੋਈ ਨਹੀਂ, ਨਾ ਮਾਂ ਹੈ ਨਾ ਪਿਓ ਹੈ ਨਾ ਭਰਾ ਹੈ ਨਾ ਭੈਣ, ਕੋਈ ਵੀ ਨਹੀਂ ਹੈ, ਤੇਰਾ ਵੀ ਕੋਈ ਨਹੀਂ। ਚਲੋ ਹੁਣ ਹੋਰ ਤੇ ਕਿਸੇ ਨਾਲ ਮੇਰੀ ਸਾਂਝ ਨਹੀਂ ਬਣਦੀ, ਕਿਉਂ ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ, ਆਪਣਾ ਤੇ ਕੋਈ ਨਹੀਂ। ਗੁਰੂ ਅੰਗਦ ਦੇਵ ਜੀ ਦਾ ਇੱਕ ਬੜਾ ਕੀਮਤੀ ਸਲੋਕ ਹੈ, ਕਿਸ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਇੱਥੋਂ ਇਸਨੇ ਫਰਿਆਦ ਕੀਤੀ, ਹੇ ਪ੍ਰਭੂ ਹੇ ਖੁਦਾ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ ਹੈ, ਕਿਸੇ ਦਾ ਕੋਈ, ਆਪਣਾ ਤੇ ਕੋਈ ਨਹੀਂ, ਨਾ ਕੋਈ ਭੈਣ ਹੈ, ਨਾ ਕੋਈ ਭਰਾ ਹੈ, ਨਾ ਮਾਤਾ ਨਾ ਪਿਤਾ, ਕੋਈ ਸੰਤਾਨ ਨਹੀਂ, ਕੋਈ ਪਤਨੀ ਨਹੀਂ, ਕੋਈ ਮਾਂ ਬਾਪ ਨਹੀਂ, ਕੁਛ ਵੀ ਨਹੀਂ, ਇਕੱਲੇ। ਅੱਜ ਪਤਾ ਚੱਲਿਆ ਤੂੰ ਵੀ ਇਕੱਲਾ, ਤੂੰ ਵੀ ਇਕੱਲਾ, ਲਾ ਸ਼ਰੀਕ ਹੈ। ਇਹ ਕਹਿੰਦਾ ਮੇਰਾ ਮਨ ਬਹੁਤ ਖੁਸ਼ ਹੋਇਆ, ਇਹ ਖੁਦਾ ਬਹੁਤ ਖੁਸ਼ ਹੋਇਆ, ਅੱਜ ਪਹਿਲੀ ਦਫਾ ਪਤਾ ਚੱਲਿਆ ਤੂੰ ਮੇਰੀ ਤਰ੍ਹਾਂ। ਪਤਾ ਵਾਪਸ ਆ ਕੇ ਇਸਨੇ ਕੀ ਕੀਤਾ, ਸੰਧਿਆ ਹੋ ਚੁੱਕੀ ਸੀ, ਪੇਡਾਂ ਦਾ ਦੁੱਧ ਚੋਇਆ, ਗਰਮ ਕੀਤਾ, ਬਾਜਰੇ ਦੇ ਦੋ ਪ੍ਰਸ਼ਾਦੇ ਬਣਾਏ ਤੇ ਲੈ ਕੇ ਬੈਠਾ। ਕਹਿੰਦਾ ਖੁਦਾ ਸਾਡੇ ਕੋਲ ਤੇ 150 ਦੇ ਕਰੀਬ ਪੇਡਾਂ ਵੀ ਹਨ, ਪਤਾ ਨਹੀਂ ਤੇਰੇ ਕੋਲ ਹਨ ਕਿ ਨਹੀਂ। ਇਹ ਹੁਣ ਤੂੰ ਮੇਰੇ ਨਾਲ ਆ ਬੈਠ ਕੇ ਰੋਟੀ ਖਾ, ਦੁੱਧ ਮੈਂ ਗਰਮ ਕੀਤਾ, ਤੂੰ ਪੀ, ਤੂੰ ਰੱਜ ਜਾਏਗਾ, ਫਿਰ ਮੈਂ ਬਾਅਦ ਵਿੱਚ ਪੀਵਾਂਗਾ। ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੇ ਵਿੱਚ ਕੀ ਗੁਣ ਨੇ, ਪਰ ਤੂੰ ਮੇਰੇ ਗੁਣ ਸੁਣ ਲੈ। ਅੱਜ ਤੱਕ ਦੁਨੀਆ ਪਰਮਾਤਮਾ ਦੀ ਸਿਫਤ ਸਲਾਹ ਕਰਦੀ ਰਹੀ, ਉਹਦੇ ਗੁਣਾਂ ਨੂੰ ਸਾਹਮਣੇ ਰੱਖ ਕੇ। ਰੂਹੇ ਜ਼ਮੀਨ ਵਿੱਚ ਕਿਸ ਤਰ੍ਹਾਂ ਦਾ ਪਹਿਲਾ ਭਗਤ ਹੋਇਆ ਜੋ ਆਪਣੇ ਗੁਣ ਰੱਖਦਾ ਪਿਆ, ਕਹਿੰਦਾ ਖੁਦਾ ਮੈਨੂੰ ਇਹ ਤੇ ਨਹੀਂ ਪਤਾ ਤੇਰੀਆਂ ਕੀ ਖੂਬੀਆਂ ਨੇ, ਪਰ ਮੇਰੀਆਂ ਖੂਬੀਆਂ ਸੁਣ ਲੈ। ਤੈਨੂੰ ਕਦੀ ਤਾਪ ਚੜੇ ਨਾ ਤੇ ਮੈਨੂੰ ਜੜੀ ਬੂਟੀਆਂ ਦਾ ਵੀ ਥੋੜਾ ਜਿਹਾ ਗਿਆਨ ਹੈ, ਮੈਨੂੰ ਆਪਣੇ ਪਿਓ ਤੋਂ ਮਿਲਿਆ ਸੀ ਜੋ ਗੁਜ਼ਰ ਗਿਆ। ਉਹ ਜੜੀ ਬੂਟੀਆਂ ਤੋੜ ਕੇ ਘੋਟ ਕੇ ਮੈਂ ਤੈਨੂੰ ਪਿਲਾ ਦਿਆਂਗਾ, ਤੇਰਾ ਤਾਪ ਲੈ ਜਾਏਗਾ। ਹੇ ਖੁਦਾ ਇੱਕ ਹੋਰ ਵੀ ਖੂਬੀ ਹੈ ਮੈਨੂੰ, ਮੇਰੇ ਕੋਲ ਤੇਰੇ ਕੱਪੜੇ ਪਾੜ ਜਾਣ ਨਾ, ਮੇਰੇ ਕੋਲ ਸੂਈ ਧਾਗਾ ਵੀ ਹੈ, ਮੈਂ ਰੱਖਿਆ ਹੋਇਆ, ਤੇਰੇ ਕੱਪੜੇ ਸੀ ਦਿਆਂਗਾ। ਫਿਰ ਹੋਰ ਵੀ ਸੁਣ ਲੈ ਖੁਦਾ, ਕਿਧਰੇ ਤੇਰੀ ਜੁੱਤੀ ਪਾੜ ਜਾਏ ਨਾ ਮੈਨੂੰ ਉਹ ਵੀ ਗੰਢਣ ਦੀ ਜਾਤ ਆਉਂਦੀ ਹੈ, ਤੂੰ ਆ ਤੇ ਸਹੀ, ਮੈਂ ਤੇਰੀਆਂ ਜੁੱਤੀਆਂ ਗੰਢਾਂਗਾ, ਮੈਂ ਤੇਰੇ ਪਾਟੇ ਹੋਏ ਕੱਪੜੇ ਸੀਆਂਗਾ। ਇਹ ਖੁਦਾ ਤੂੰ ਆ ਤੇ ਸਹੀ, ਜੇ ਕਿਧਰੇ ਤੈਨੂੰ ਥਕੇਵਾਂ ਹੋਵੇ ਤੇ ਮੈਨੂੰ ਮੁੱਠੀ ਚਾਪੀ ਕਰਨ ਦੀ ਵੀ ਬੜੀ ਵਧੀਆ ਜਾਚ ਆਉਂਦੀ ਹੈ, ਮੈਂ ਤੇਰਾ ਥਕੇਵਾਂ ਲਾ ਦਿਆਂਗਾ। ਤੇ ਕਿਧਰੇ ਤੈਨੂੰ ਤਾਪ ਚੜ ਜਾਏ ਤੇ ਮੈਂ ਤੇਰਾ ਤਾਪ ਵੀ ਛੇਤੀ ਲਾ ਦਿਆਂਗਾ। ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ, ਉਹਨੇ ਇਹ ਬੋਲ ਸੁਣੇ, ਪਹਿਲੀ ਦਫਾ ਸੁਣੇ ਵੀ ਕੋਈ ਮਨੁੱਖ ਖੁਦਾ ਦੇ ਸਾਹਮਣੇ ਆਪਣੇ ਗੁਣਾਂ ਨੂੰ ਰੱਖ ਰਿਹਾ, ਔਰ ਉਹ ਜੋ ਫਰਿਆਦ ਕਰ ਰਿਹਾ ਸੀ, ਤਰਲੇ ਲੈ ਰਿਹਾ ਸੀ, ਇਹਨੂੰ ਈਰਾਨ ਦੇ ਇੱਕ ਮਹਾਨ ਸੰਤ ਮੌਲਾਨਾ ਰੋਮ ਨੇ ਮਸਨਵੀ ਵਿੱਚ ਦਰਜ ਕੀਤਾ ਹੈ, ਤੂੰ ਕੁਜਾਈ ਤਾ ਸ਼ਮਮ ਮਮ ਚਾਕਰਦ, ਇਹ ਖੁਦਾ ਤੂੰ ਕਿੱਥੇ ਹੈ, ਮੈਂ ਤੇਰੀ ਚਾਕਰੀ ਕਰਨੀ ਹੈ, ਤੇਰੀ ਨੌਕਰੀ ਕਰਨੀ ਹੈ। تیری غلامی کرنی، جو کچھ مینو آؤں گا میں تینوں دس دیتا ہے، جڑے جڑے گن میرے کول نے میں تینوں دس دیتے ہیں، تیرے گنا دا مینوں پتا کوئی نہیں۔ وہ وائز کہہ رہا سی تو لا شریک ہے تو آپ بھی لا شریک ہیں، ساڈا کوئی شریک نہیں۔ وہ وائز کہہ رہا سی تو لا مکان ہے، تیرا کوئی تھان ٹکانا نہیں تو اپنا بھی کوئی نہیں۔ تو اس حساب نال میں تیرے نال سانجھ بنائی ہے، تو میریاں خوبیاں سن لے، باقی مینوں کچھ نہیں پتا۔ تو کو جائی تاشوم مم چاکرد، مولانا روم نے لکھے اس طرح دی۔ جد اس نے اچھی فریاد کی تھی، تو کو جائی تو کتھے ہیں، تو کو جائی تاشوم مم چاکرد، میں تیری چاکری کرنی ہے، میں تیرا غلام بننا ہے، میں تیری سیوا کرنی ہے۔ تین نے حضرت موسیٰ نو کرودھ چڑھیا، انہیں دو تھپڑ کھچ کے اس نے مارے۔ خدا نو تاپ چڑھ دے، تو دوائی کوٹ کے پلائے گا، وہ کپڑے پاٹ دینے تو سی دیں گا، وہ دی جتی پاٹ دی ہے۔ مورکھ تینو اتنی بھی سمجھ نہیں خدا کی ہے، وہ تے ویاپک ستا ایک مہان شکتی ہے، تینو ککھ نہیں سمجھ، پھر یہ شبد نہ بولی، چلا گیا کہو دور گئے۔ رون لگ پیا آیا لی، کہندا سارے جہان وچ ایک تو ہی تے سی، او وائز کہندا سی میرے ورگا۔ پتا ہے سنبند کتھے جڑدا ہے، یا دوجے نو اپنے ورگا بناؤ یا خود دوجے ورگے بناؤ، مجھے نہیں جڑے گا سنبند۔ یا کوئی گرو ورگا بنے یا گرو نو اپنے ورگا بنائے، گرو ساڈے ورگا نہیں بنے گا۔ اگر ساڈے ورگا بن جائے تو گرو گرو ہی نہیں ہے، پربھو ساڈے ورگا نہیں ہو سکتا۔ اگر ساڈے ورگا ہو گیا تو پربھو پربھو ہی نہیں ہے، سانو پربھو ورگا ہونا پے گا، پرماتما ورگا۔ ہر جن ایسا چاہیے جیسا ہری ہوئے، منکھ نو وسیلہ دیتا ہے اس پرماتما نے پرماتما ہون دا۔ ہر جن ایسا چاہیے جیسا ہری ہی ہوئے، ہری دا جن، ہری دا بھگت، ہری جیسا چاہیے، سبھاؤ کر کے، سبھاؤ کر کے۔ فریاد پیا کر دے رو کے، ایک تو ہی تے سی میرے ورگا، اور اے ریبر کہیں دے، اے پیغمبر کہیں دے، تو میرے ورگا نہیں ہے۔ زارو زار رون لگ پیا، دو روٹیاں بنائیاں دریاں دی دریاں رہ گئیاں، دودھ بھی درے دا درا رہ گیا، اس نے پیتا نہیں، اتنے او دے دل نو چوٹ لگی۔ کو تور تے بیٹھدے ہی موسیٰ ہمیشہ جڑ جاندا سی، ایک کوئی دفعہ نام دوراندا سی تے جڑ جاندا سی، اج نہیں جڑ رہا۔ رات نو لنگن نو آ گئی، تارے ٹوٹدے ٹوٹدے کھسکن لگ پے، پربھات ہو گئی، لیکن موسیٰ دا من نہیں جڑیا۔ فریاد کی تھی موسیٰ نے، اے خدا میرے کل کی غلطی ہوئی ہے، میرے کل ایسی کی بھول ہو گئی ہے۔ جڑنا پرماتما دی بخشش ہے، منک دی اپنی محنت نہیں، جپ کرنا منک دی محنت ہے۔ جب سمادھی بن جائے، رس بن جائے، آنند بن جائے، یہ وہ رحمت ہے، منک دی محنت نہیں ہے، اس چکر چ نہ پینا۔ روٹی کمانا، روٹی پکانا، روٹی کھان تک ہی منک سیمت ہے، خون تے پرماتما نے بنانا ہے، کوئی ایسی تھوڑی بنانا ہے، تو سڈے ہاتھ چ رکھے ہی نہیں۔ اس نے کھادے بھوجن دا خون نہ بنے تو پھر اسی ہو سکتے ہیں؟ گردوارے آنا، ستسنگ کرنا، بانی جپنا، واہگرو منتر جپنا، عبادت کرنا، امرت ویلے اٹھنا ہے تے منک نے کرنا ہے، پر کوئی سمادھی لین ہو جائے تے وہ بخشش ہے، تے وہ رحمت ہے، منک دے واسطے دی گل نہیں ہے، ہے ہی نہیں، تے چکر چ نہ پینا، یہ وہ رحمت ہے۔ موسیٰ کہندا سی اے خدا تیری رحمت میرے تے ہمیشہ برس دی سی، اج کی ہے؟ ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਚ? ਅਲਹਾਮ ਹੋਇਆ, ਨਹੀਂ ਜੁੜ ਸਕੇਗਾ। ਕਿਉਂ? ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ, ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ। ਉਹ ਜਿਹੜਾ ਅਲਹਾਮ ਹੋਇਆ, ਉਹਨੂੰ ਮੌਲਾਨਾ ਰੂਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੂੰ ਇਸ ਦੁਨੀਆਂ ਵਿੱਚ ਜੋੜਨ ਲਈ ਆਇਆ, ਤੋੜਨ ਲਈ ਨਹੀਂ। ਤੂੰ ਤੇ ਤੋੜ ਕੇ ਰੱਖ ਦਿੱਤਾ। ਭਾਵੇਂ ਉਹ ਨਾ ਸਮਝ ਸੀ, ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਹਾਂ, ਅਗਰ ਮਨੁੱਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ, ਧਰਮ ਦੀ ਦੁਨੀਆ ਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ ਚ ਨਹੀਂ ਚੱਲਦੀ, ਭੋਲਾ ਵਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ, ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ, ਨਾ ਚਤਰਾਈਆਂ ਸਿਆਣਪਾਂ ਆਵੇਂ ਕਿਤੇ ਨਾ ਕੰਮ। ਕਿਤਨੀ ਚਤਰਾਈ ਇਕੱਠੀ ਕਰ ਲੈ, ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੈ, ਕਿਤਨੀ ਸਿਆਣਪ ਇਕੱਠੀ ਕਰ ਲੈ, ਕਿਤਨਾ ਤੂੰ ਚਲਾਕ ਹੋ ਜਾਏ, ਹਾਜ਼ਰ ਜਵਾਬ ਹੋ ਜਾਏ, ਪਰਮਾਤਮਾ ਦੀ ਦੁਨੀਆਂ ਚ ਨਹੀਂ ਚੱਲਦੀ। ਉੱਥੇ ਤੇ ਭੋਲਾ ਭਾ ਚੱਲਦਾ, ਮਾਸੂਮੀਅਤ ਚੱਲਦੀ ਹੈ, ਉੱਥੇ ਤੇ ਸ਼ਰਧਾ ਕੰਮ ਆਉਂਦੀ ਹੈ, ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕੰਮ ਆਉਂਦਾ। ਅਲਹਾਮ ਹੋਇਆ, ਤੂੰ ਬਰਾਏ ਵਸਲ ਕਰਦਨ ਆਮਦੀ, ਨੇ ਬਰਾਏ ਫਸਲ ਕਰਦਨ ਆਮਦੀ। ਤੈਨੂੰ ਮੈਂ ਭੇਜਿਆ ਸੀ ਜਗਤ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ, ਪਰ ਤੂੰ ਤੇ ਜੁੜੇ ਨੂੰ ਤੋੜ ਕੇ ਆ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ, ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ, ਤੂੰ ਤੇ ਤੋੜ ਕੇ ਰੱਖ ਦਿੱਤਾ। ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ, ਪਹਿਲੇ ਉਹਨੂੰ ਜੋੜ ਕੇ ਆ, ਉਹਨੂੰ ਜਾ ਕੇ ਕਹਿ ਖੁਦਾ ਤੇਰੇ ਵਰਗਾ ਹੀ। ਇਤਿਹਾਸ ਹੈ, ਮੂਸਾ ਵਾਪਸ ਆਇਆ, ਉਹਦੇ ਪੈਰੀ ਪਿਆ, ਉਸ ਕੋਲ ਮਾਫ਼ੀ ਮੰਗੀ ਹੈ, ਪਤਾ ਕੀ ਆਖਿਆ? ਐ ਆਯਾਲੀ, ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਹੈ, ਤੇਰੇ ਵਰਗਾ। ਸਾਡੇ ਗੁਣਾਂ ਤੇ ਵੀ ਨਹੀਂ ਰੀਝਿਆ, ਸਾਡੇ ਗਿਆਨ ਤੇ ਵੀ ਨਹੀਂ ਰੀਝਿਆ, ਤੇਰੇ ਭੋਲੇ ਬਾ ਤੇ ਰੀਝ ਗਿਆ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕੋ ਕਰੇ ਕਛ ਹੋਤ ਨਾ ਕਾਹੋਂ ਕੇ ਕੀਏ, ਜਾਂ ਕੀ ਪ੍ਰਭ ਮਾਨ ਲੈ ਸਰਬ ਸੁਖ ਤਾਂ ਹੈ ਜੀਓ। ਜਿਹਦੀ ਮੰਨ ਲਵੇ ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ, ਭਗਤ ਭੋਲੇ ਹੁੰਦੇ ਨੇ, ਭੋਲੇ ਭਾਏ ਮਿਲੇ ਰਗਰ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ ਆਇਆ। ਭਾਰਤ ਵਿੱਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ, ਸ਼ਿਵ ਜੀ ਨੂੰ ਸ਼ੰ ਭੋਲਾ ਨਾਥ, ਭੋਲਾ ਭੋਲਾ ਭੋਲਾ। ਪਰਮਾਤਮਾ ਦੀ ਦੁਨੀਆ ਚ ਇਹ ਭੋਲਾਪਨ ਚੱਲਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ, ਪਰ ਇਹ ਸੈਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇ ਤੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਪਰ ਨਿਰੰਕਾਰ ਦੀ ਦੁਨੀਆ ਚ ਨਹੀਂ ਚੱਲਦੀ ਹੈ, ਧਰਮ ਦੀ ਦੁਨੀਆ ਚ ਨਹੀਂ ਚੱਲਦੀ। ਜਦ ਅੰਤਰਮੁਖੀ ਹੋਣਾ, ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ। ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਨਹੀਂ। ਇਤਨੀ ਮੈਂ ਅਰਜ਼ ਕਰਿਆ, ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ, ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ। ਵਿਨਮਰ ਮਨੁੱਖ ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ, ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ। ਹੈਰਾਨਗੀ ਹੈ ਕਿ ਭਗਤ ਜਨ ਅਵਤਾਰੀ ਪੁਰਸ਼ ਥਾਂ ਥਾਂ ਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ ਅਸੀਂ ਕੋਈ ਚੰਗੇ ਨਹੀਂ, ਕੋਈ ਭਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਗੁਰੂ ਨਾਨਕ ਤੇ ਪ੍ਰਸ਼ਨ ਕਰ ਦਿੱਤਾ ਸੀ, ਕੌਣ ਹੋ ਤੁਸੀਂ, ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ, ਤੁਹਾਡੇ ਇੱਥੇ ਆਉਣ ਨਾਲ ਫਿਜ਼ਾ ਬੜੀ ਮੁਅੱਤਰ ਹੋ ਗਈ ਹੈ, ਤੁਸੀਂ ਸਾਡੇ ਕੋਲ ਕੀ ਬੈਠਿਆ ਜੇ ਲੱਗਦਾ ਜਿਵੇਂ ਖੁਦਾ ਬੈਠ ਗਏ, ਕੌਣ ਹੋ ਤੁਸੀਂ। ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰੂ ਨੇ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ। ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀ ਮਨੁੱਖਾਂ, ਮਾਨਸ ਮੂਰਤ ਨਾਨਕ ਨਾਮ, ਪਰ ਕਰਣੀ ਕੁੱਤਾ ਦਰ ਫੁਰਮਾ। ਇਤਨੀ ਵਿਨਿਮਰਤਾ, ਇਤਨੀ ਨਿਰਮਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ, ਕੁਦਰਤ ਕੌਣ ਕਹਾਂ ਵਿਚਾਰ, ਵਾਰ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾ, ਕੁਦਰਤ ਵਿੱਚ ਕੀ ਹੋ ਰਿਹਾ, ਕੌਣ ਕੌਣ ਨੇ, ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ, ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਇਸ ਤਰ੍ਹਾਂ ਦਾ ਖੁਲਾਸਾ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕੀਤਾ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਪਤਾ ਨੀ ਕਿਤਨਾ ਇਹ ਚਾਨਣ ਪੱਖ। ਫਿਰ ਸਤਿਗੁਰੂ ਰਾਤ ਨੂੰ ਅੱਗੇ ਕਰਦੇ ਨੇ, ਰਾਤ ਵੀ ਹੈ, ਅਸੰਖ ਮੂਰਖ ਅੰਧ ਕੌਰ, ਅਸੰਖ ਚੋਰ ਹਰਾਮ ਕੌਰ, ਅਸੰਖ ਅਮਰ ਕਰ ਜਾਏਗਾ। ਜ਼ਬਰਦਸਤੀ ਆਪਣਾ ਹੁਕਮ ਚਲਾਉਂਦੇ ਨੇ, ਅਗਲੇ ਦੀ ਤੋਫੀਕ ਵੀ ਨਹੀਂ ਦੇਖਦੇ ਕਿ ਅਗਲਾ ਇਹ ਹੁਕਮ ਮੰਨ ਵੀ ਸਕੇਗਾ ਕਿ ਨਹੀਂ, ਇਤਨੀ ਉਹਦੀ ਸਮਰੱਥਾ ਵੀ ਹੈ ਕਿ ਨਹੀਂ, ਪਾਲਣਾ ਵੀ ਕਰ ਸਕੇਗਾ ਕਿ ਨਹੀਂ। ਪਰ ਬਾਹਰ ਬੋਝ ਬਣ ਜਾਂਦੇ ਨੇ, ਜ਼ਬਰਦਸਤੀ ਚਲਾਉਂਦੇ, ਅਸੰਖ ਅਮਰ ਕਰ ਜਾਏ ਜੋੜ, ਅਸੰਖ ਗਲਵਡ ਹਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਇਹਨਾਂ ਸਾਰਿਆਂ ਦੀ ਗਿਣਤੀ ਕਰਦਿਆਂ 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 ਤਿੰਨ ਪੰਕਤੀਆਂ ਵਿੱਚ ਤੇ ਮੂਲ ਪੰਕਤੀ ਇਹ, ਕੁਦਰਤ ਕੌਣ ਕਹਾ ਵਿਚਾਰ, ਪਰ ਇਸ ਪੌੜੀ ਵਿੱਚ ਇਹ ਨਹੀਂ ਹੈ। ਤਿੰਨ ਪੌੜੀਆਂ ਵਿੱਚ ਮੂਲ ਪੰਕਤੀ ਇਹੀ ਹੈ, ਕੁਦਰਤ ਕੌਣ ਕਹਾ ਵਿਚਾਰ। ਪਤਾ ਇਸ ਪੌੜੀ ਵਿੱਚ ਕਿਹੜੀ ਪੰਕਤੀ ਹੈ, ਨਾਨਕ ਨੀਚ ਕਹੇ ਵਿਚਾਰ। ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਪਾਪੀਆਂ ਦੀ ਗਿਣਤੀ ਕਰਦਿਆਂ ਕਰਦਿਆਂ, ਚੋਰਾਂ ਦੀ ਗਿਣਤੀ ਕਰਦਿਆਂ ਕਰਦਿਆਂ, ਫਿਰ ਉਸੇ ਕਤਾਰ ਵਿੱਚ ਉਸੇ ਲਾਈਨ ਵਿੱਚ ਸਤਿਗੁਰ ਆਪ ਖੜੇ ਹੋ ਜਾਂਦੇ ਨੇ। ਨਾਨਕ ਨੀਚ ਕਹੇ ਵਿਚਾਰ, ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ, ਗਿਣਤੀ ਕੌਣ ਕਰ ਰਿਹਾ। ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਈ ਵਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ, ਸਿੰਘਾਸਣ ਤੇ ਸਾਡਾ ਸੀ, ਤੁਸੀਂ ਜਾ ਬੈਠੇ, ਸੌਗਾਤ ਤੇ ਸਾਡੀ ਸੀ, ਤੁਸੀਂ ਸਿੰਘਾਸਣ ਤੇ ਬੈਠ ਗਏ। ਖਿੱਚ ਕੇ ਸੀਨੇ ਚ ਲੱਤ ਮਾਰੀ, ਸਤਿਗੁਰੂ ਥੱਲੇ ਗਿਰ ਗਏ, ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ ਬਿਲਕੁਲ ਨੌਜਵਾਨ ਤਾਕਤਵਰ, ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ। ਤੇ ਜੋ ਕੁਛ ਮੁਖਾਰ ਬਿੰਦ ਤੋਂ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਵਿੱਚ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬੈਠੇ ਬਿਰਦ ਬਏ ਹੋ, ਜਾਂ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਧ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ। ਦੂਸਰਾ, ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ, ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿ ਤੇ ਬਿਰਧ ਬਹਿ ਹੋ, ਜਾਂ ਤੇ ਅਦਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ, ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ, ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ 'ਚ ਕੋਈ ਮੌਤ ਤੇ ਨਹੀਂ ਆਈ, ਕੋਈ ਤਕਲੀਫ ਤੇ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ, ਇੰਨੇ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ 'ਚ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ 'ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰਹਿਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ, ਖੁਦਾ ਦੇ ਘਰ ਦੀ ਤਰਫ਼ ਪੈਰ ਕਰਕੇ ਸੁੱਤਾ ਪਿਆ। ਉੱਥੇ ਸਤਿਗੁਰ ਕਹਿੰਦੇ ਨੇ, ਐ ਇਮਾਮ, ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰਦੇ। ਭਾਵ ਤੇ ਇਤਨਾ ਸੀ, ਮੈਂ ਜਿੱਧਰ ਦੇਖਦਾ ਹੈ ਤੇ ਖੁਦਾ ਹੀ ਹੈ, ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ 'ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ। ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ, ਇਹ ਬਹੁਤ ਵੱਡੀ ਗਾਲ ਹੈ। ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ। ਬਾਹਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ ਹੈ, ਅੰਦਰ ਦੀ ਯਾਤਰਾ ਨਿਰੰਕਾਰ ਦੀ ਔਰ ਵਿਨਮਰਤਾ ਦੀ ਯਾਤਰਾ ਹੈ। ਬਾਹਰ ਦੀ ਯਾਤਰਾ, ਮੈਂ ਸਭ ਕੁਛ ਹੋ ਜਾਵਾਂ ਔਰ ਸਭ ਤੋਂ ਅੱਗੇ ਨਿਕਲ ਜਾਵਾਂ। ਅੰਦਰ ਦੀ ਯਾਤਰਾ, ਮੈਂ ਸਭ ਕੁਛ ਖੋ ਜਾਵਾਂ, ਮਿਟ ਜਾਵਾਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਅੰਦਰ ਮਨੁੱਖ ਨਾ ਕੁਛ ਹੋ ਕੇ ਸਭ ਕੁਛ ਹੋ ਜਾਂਦਾ ਹੈ, ਔਰ ਬਾਹਰ ਸਭ ਕੁਛ ਹੋ ਕੇ ਵੀ ਕੱਖ ਨਹੀਂ ਆਉਂਦਾ। ਇਹ ਵੀ ਮੈਂ ਅਰਜ਼ ਕਰਦਾ, ਇਹ ਵੀ ਧਿਆਨ ਗੋਚ ਰਿਹਾ। ਬਾਹਰ ਅੱਗੇ ਨਿਕਲ ਕੇ ਵੀ ਇਹਨੂੰ ਪਤਾ ਚੱਲ ਜਾਂਦਾ, ਕੁਛ ਵੀ ਨਹੀਂ, ਠੀਕ ਹੈ, ਮੈਂ ਬਥੇਰਿਆਂ ਤੋਂ, ਧਨ ਤੋਂ ਅੱਗੇ ਨਿਕਲ ਗਿਆ, ਸ਼ਕਤੀ ਤੋਂ ਅੱਗੇ ਨਿਕਲ ਗਿਆ, ਪ੍ਰਭਤਾ ਤੋਂ ਅੱਗੇ ਨਿਕਲ ਗਿਆ, ਜਾਂ ਕਲਾ ਦੇ ਚ ਅੱਗੇ ਹਾਂ, ਗੁਣਾਂ ਦੇ ਚ ਅੱਗੇ ਹਾਂ, ਰੂਪ ਦੇ ਚ ਅੱਗੇ ਹਾਂ, ਰੰਗ ਦੇ ਚ ਅੱਗੇ ਹਾਂ, ਜਾਤ ਦੇ ਚ ਅੱਗੇ ਹਾਂ। ਬਾਹਰ ਸਭ ਕੁਛ ਮਿਲ ਕੇ ਵੀ ਪਤਾ ਚੱਲ ਜਾਂਦਾ ਹੈ, ਕੁਛ ਨਹੀਂ ਮਿਲਿਆ। ਬਾਹਰ ਸਭ ਕੁਛ ਹੋ ਕੇ ਵੀ ਪਤਾ ਚੱਲਦਾ ਹੈ, ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ। ਔਰ ਅੰਦਰ ਜਦ ਮਨੁੱਖ ਸਭ ਕਹਿ ਦਿੰਦਾ ਹੈ, ਮੈਂ ਕੁਛ ਵੀ ਨਹੀਂ, ਕੁਛ ਵੀ ਨਹੀਂ, ਔਰ ਇਸ ਅਵਸਥਾ ਤੇ ਪਹੁੰਚ ਜਾਂਦਾ, ਸਭ ਕੁਛ ਹੋ ਜਾਂਦਾ, ਬੂੰਦ ਸਾਗਰ ਹੋ ਜਾਂਦੀ, ਪਰਮਾਤਮਾ ਵਰਗਾ ਹੋ ਜਾਂਦਾ। ਅੰਦਰ ਦੀ ਯਾਤਰਾ ਵਿਨਿਮਰਤਾ ਦੀ ਯਾਤਰਾ, ਨਾ ਕੁਛ ਆਉਣ ਦੀ ਯਾਤਰਾ ਹੈ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਬੜਾ ਸੁੰਦਰ ਇਸ ਦੇ ਉੱਤੇ ਇੱਕ ਆਲਮ ਨੇ ਆਪਣਾ ਖਿਆਲ ਦਿੱਤਾ ਹੈ, ਅਜ ਰਾਹ ਚੁਨਾਰ ਕਿ ਸਲਾਮਤ ਨਾ ਕੁਨਦ। ਸਮਾਪਤੀ ਕਰੀਏ, ਰਸਤੇ ਵਿੱਚ ਇਸ ਢੰਗ ਨਾਲ ਚੱਲ ਕਿ ਤੇਰੇ ਚੱਲਣ ਨਾਲ ਕਿਸੇ ਦਾ ਰਸਤਾ ਨਾ ਰੁਕੇ, ਤੂੰ ਕਿਸੇ ਦੇ ਰਸਤੇ ਦਾ ਰੋੜਾ ਨਾ ਬਣੇ, ਤੂੰ ਕਿਸੇ ਦੇ ਰਸਤੇ ਦਾ ਕੰਡਾ ਨਾ ਬਣੇ, ਤੂੰ ਕਿਸੇ ਚੱਲਦੇ ਮਨੁੱਖ ਦੇ ਪੈਰਾਂ ਨੂੰ ਰੋਕੇ ਨਾ। ਅੱਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ। ਕਈ ਮਨੁੱਖ ਮਨੁੱਖ ਨਹੀਂ ਆਉਂਦੇ, ਰੋੜੇ ਆਉਂਦੇ ਨੇ, ਕੰਡੇ ਆਉਂਦੇ ਨੇ, ਉਹਨਾਂ ਦੀ ਕੋਸ਼ਿਸ਼ ਆਉਂਦੀ ਹੈ ਰੋਕੀਏ, ਇਹ ਪਛੜਿਆ ਹੀ ਰਹਿ। ਅਜ ਰਾਹ ਚੁਨਾਰ ਕੇ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ। ਖਲਕਤ ਵਿੱਚ ਮਖਲੂਕ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਨਾਲ ਕਿਆਮਤ ਨਾ ਹੋਵੇ। ਕਈ ਬੰਦੇ ਬੰਦੇ ਨਹੀਂ ਆਉਂਦੇ, ਬਸ ਚਿੰਗਾਰੀਆਂ ਹੀ ਆਉਂਦੇ ਨੇ। ਜਿੱਥੇ ਬੈਠੇ ਕੋਈ ਨਾ ਕੋਈ ਭਾਂਬੜ ਤੇ ਬਾਲਣਗੇ, ਕੋਈ ਨਾ ਕੋਈ ਅੱਗ ਤੇ ਲਾਉਣਗੇ, ਕੁਛ ਨਾ ਕੁਛ ਤੇ ਚਿੰਗਾਰੀ ਛੋੜਨਗੇ। ਬਾ ਖਲਕ ਚੁਨਾ ਜ਼ੀ ਕੇ ਕਿਆਮਤ ਨਾ ਕੁਨਦ, ਦਰ ਮਸਜਿਦ ਗਰ ਰਵੀ ਕੇ ਚੁਨਾ ਜ਼ੌ ਕੇ ਤੋਰਾ, ਦਰ ਪੇਸ਼ ਨਾ ਖੁਆਨਦ ਉਹ ਇਮਾਮਦ ਨਾ ਕੁਨਦ। ਕਦੀ ਤੇਰਾ ਖਿਆਲ ਆਵੇ ਨਾ ਕਿ ਮੈਂ ਮਸਜਿਦ ਦੇ ਜਾਣਾ ਤੇ ਨਮਾਜ਼ ਪੜ੍ਹਨੀ ਹੈ, ਅੱਗੇ ਅੱਗੇ ਹੋ ਕੇ ਨਮਾਜ਼ ਨਾ ਪੜ੍ਹੀ। ਮਤਾਂ ਤੇਰੇ ਅਗਰ ਖਿਆਲ ਪੈਦਾ ਹੋ ਜਾਏ ਮੈਂ ਇਮਾਮ ਹਾਂ ਔਰ ਮੈਂ ਖੁਦਾ ਦੇ ਘਰ ਦੇ ਚ ਵੀ ਨੰਬਰ ਵਨ ਹਾਂ, ਮੇਰਾ ਪਹਿਲਾ ਨੰਬਰ, ਬਾਕੀ ਸਭ ਪਛੜੇ ਹੋਏ, ਬਾਕੀ ਕੀ ਨੇ, ਕੁਛ ਵੀ ਨਹੀਂ। ਇਸ ਘਰ ਦੇ ਤੇ ਜੋ ਕੁਛ ਨਾ ਕੁਛ ਹੋ ਜਾਂਦਾ ਹੈ ਉਹ ਸਭ ਕੁਛ ਹੋ ਜਾਂਦਾ ਹੈ, ਔਰ ਜੋ ਸਭ ਕੁਛ ਹੋਣ ਦੀ ਕੋਸ਼ਿਸ਼ ਕਰਦਾ ਹੈ ਕੁਛ ਵੀ ਨਹੀਂ ਆਉਂਦਾ, ਕੁਛ ਵੀ ਨਹੀਂ ਆਉਂਦਾ। ਇੱਕ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਸਭ ਕੁਛ ਹੋਣ ਦੇ ਚ, ਸਭ ਕੁਛ ਹੋ ਜਾਵਾਂ ਉਸ ਦੇ ਚ ਮਨੁੱਖ ਜਿਤਨੀ ਮਿਹਨਤ ਕਰਦਾ ਹੈ, ਯਤਨ ਕਰਦਾ ਹੈ, ਉਹਦਾ ਸਵਾ ਭਾਗ ਵੀ ਮਨੁੱਖ ਇਸ ਦੇ ਚ ਨਹੀਂ ਲਾਉਂਦਾ ਕਿ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਔਰ ਵਾਕਈ ਜਿਸ ਦਿਨ ਇਹ ਨਾ ਕੁਛ ਹੋ ਜਾਂਦਾ ਹੈ ਸਭ ਕੁਛ ਹੋ ਜਾਂਦਾ ਹੈ। ਬੀਜ ਨਾ ਕੁਛ ਹੋ ਕੇ ਇੱਕ ਦਿਨ ਫਲ ਬਣ ਜਾਂਦਾ ਹੈ, ਦਰਖਤ ਬਣ ਜਾਂਦਾ ਹੈ, ਪਰ ਪਹਿਲੇ ਹੀ ਤੇ ਮਿਟਦਾ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ। ਤੋ ਮੈਂ ਅਰਜ਼ ਕਰਾਂ, ਇੱਕ ਬਾਹਰ ਦੀ ਯਾਤਰਾ ਹੈ, ਇੱਕ ਅੰਦਰ ਦੀ ਯਾਤਰਾ ਹੈ, ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ। ਇਹਨੂੰ ਮੈਂ ਪੂਰਨ ਤੌਰ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਚੋਂ ਖੋਲਣਾ ਸੀ, ਪਰ ਸਮਾਂ ਆਪਣੇ ਢੰਗ ਨਾਲ ਜੋ ਹੈ ਚਲਾ ਗਿਆ। ਦੋ ਮਿੰਟ ਮੈਂ ਆਪ ਜੀ ਦੇ ਹੋਰ ਲਵਾਂ। ਅੰਦਰ ਦੀ ਯਾਤਰਾ ਨੂੰ ਹੀ ਧਿਆਨ ਸਾਧਨਾ ਕਹਿੰਦੇ ਨੇ। ਧਿਆਨ ਦਾ ਅੰਦਰ ਜਾਣਾ, ਧਿਆਨ ਦਾ ਬਾਹਰ ਜਾਣਾ, ਬਾਹਰ ਦੀ ਯਾਤਰਾ। ਬਾਹਰ ਮਨੁੱਖ ਉਦੋਂ ਦੁਖੀ ਹੋ ਜਾਂਦਾ ਜਦ ਉਸ ਤੋਂ ਕੋਈ ਅੱਗੇ ਹੈ, ਉਸ ਤੋਂ ਕੋਈ ਅੱਗੇ ਹੈ, ਕਿਸੇ ਚੀਜ਼ ਦੇ ਚ ਵੀ ਅੱਗੇ ਹੋਵੇ। ਪ੍ਰਭਤਾ ਚ ਅੱਗੇ, ਧਨ ਦੇ ਚ ਅੱਗੇ, ਸ਼ਕਤੀ ਦੇ ਚ ਅੱਗੇ, ਕਲਾ ਦੇ ਚ ਅੱਗੇ, ਗੁਣਾਂ ਦੇ ਚ ਅੱਗੇ, ਰੂਪ ਰੰਗ ਦੇ ਚ ਅੱਗੇ, ਕਿਸੇ ਚੀਜ਼ ਦੇ ਚ ਹੀ ਅੱਗੇ, ਦੁਖੀ ਹੋ ਜਾਏਗਾ। ਉਹ ਸਾਰੀ ਦੁਨੀਆਂ ਚ ਮਨੁੱਖਾਂ ਨੂੰ ਬਹੁਤਾ ਦੁੱਖ ਇਸ ਗੱਲ ਦਾ ਆਉਂਦਾ ਹੈ ਕਿ ਅੱਗੇ ਕਿਉਂ ਹੈ। ਆਪਣੇ ਹੀ ਦੁੱਖ ਮਨੁੱਖ ਦੇ ਬਥੇਰੇ ਆਉਂਦੇ ਨੇ, ਪਰ ਇੱਕ ਦੁੱਖ ਹੋਰ ਸਹੇੜ ਲੈਂਦਾ ਹੈ, ਇਹ ਅੱਗੇ ਕਿਉਂ? ਇਸ ਨੂੰ ਪਰਾਈ ਤਾਤ ਕਹਿੰਦੇ ਨੇ, ਮਹਾਰਾਜ ਨੇ ਜ਼ਿਕਰ ਕੀਤਾ। ਜਿਸ ਦੇ ਅੰਦਰ ਤਾਤ ਪਰਾਈ ਹੋਵੇ ਇਸ ਦਾ ਕਦੇ ਨਾ ਹੋਵੇ ਭੱਲਾ, ਪਰਾਈ ਤਾਤ ਲਈ ਫਿਰਦਾ, ਇਹ ਅੱਗੇ ਕਿਉਂ ਹੈ? ਅੰਦਰ ਦੀ ਯਾਤਰਾ, ਜਦ ਕੋਈ ਅੱਗੇ ਆਉਂਦਾ ਹੈ ਤਾਂ ਖੁਸ਼ ਹੋ ਜਾਂਦਾ ਹੈ, ਉਹਦੇ ਕਦਮਾਂ ਵਿੱਚ ਬੈਠ ਕੇ ਪ੍ਰਸੰਨ ਹੁੰਦਾ ਹੈ। ਹਰ ਕੇ ਸੰਤ ਬਤਾਓ ਮਾਰਗ, ਹਾਂ ਪਿੱਛੇ ਲਾਗ ਚਲੀ, ਪਿੱਛੇ ਚੱਲਣ ਵਿੱਚ ਖੁਸ਼ੀ ਹੁੰਦੀ ਉਸ, ਉੱਥੇ ਨਾ ਕੁਛ ਹੋਣ ਵਿੱਚ ਉਹਨੂੰ ਖੁਸ਼ੀ ਮਿਲਦੀ ਹੈ। ਜਦ ਕੋਈ ਅੱਗੇ ਜਾ ਰਿਹਾ ਹੁੰਦਾ ਹੈ ਉਹਦੀ ਉਮੰਗ ਵੱਧ ਜਾਂਦੀ ਹੈ, ਤਰੰਗ ਵੱਧ ਜਾਂਦੀ ਹੈ, ਸਿਰਫ ਮੈਂ ਹੀ ਪ੍ਰਭੂ ਦੇ ਮਾਰਗ ਤੇ ਨਹੀਂ ਚੱਲਿਆ, ਕੋਈ ਹੋਰ ਵੀ ਚੱਲਿਆ ਔਰ ਬਹੁਤ ਅੱਗੇ ਲੰਘ ਗਿਆ, ਬਹੁਤ ਅੱਗੇ ਲੰਘ ਗਿਆ, ਉਹਨੂੰ ਖੁਸ਼ੀ ਮਿਲਦੀ ਹੈ। ਬਾਹਰ ਦੀ ਯਾਤਰਾ ਜੋ ਅੱਗੇ ਲੰਘ ਹੈ, ਜੈਲਸੀ ਆਉਂਦੀ ਹੈ, ਈਰਸ਼ਾ ਆਉਂਦੀ ਹੈ, ਤਾਤ ਆਉਂਦੀ ਹੈ, ਪਰ ਅੰਦਰ ਦੀ ਯਾਤਰਾ ਜਦ ਕੋਈ ਅੱਗੇ ਲੰਘ ਜਾਏ ਖੁਸ਼ੀ ਆਉਂਦੀ ਹੈ। ਔਰ ਅੰਦਰ ਦੀ ਯਾਤਰਾ ਜਿਸ ਦਿਨ ਮਨੁੱਖ ਨਾ ਕੁਛ ਹੋ ਜਾਂਦਾ ਉਸ ਦਿਨ ਪਰਮਾਤਮਾ ਹੋ ਜਾਂਦਾ ਹੈ। ਇਸ ਦਾ ਜੋ ਪੂਰਨ ਖੁਲਾਸਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਬਿਆਨ ਕੀਤਾ, ਇਸੇ ਵਕਤ ਸਤਿਗੁਰ ਨੇ ਫਿਰ ਨਦੀ ਨਾਉ ਸੰਜੋਗੀ ਮੇਲੇ ਕਰਾਏ ਤੇ ਖੋਲਾਂਗੇ ਅੱਜ ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ ਤੁਹਾਡੇ ਧਿਆਨ ਨੂੰ ਅੰਤਰਮੁਖੀ ਲੈ ਜਾਣ। ਯਾਤਰਾ ਅੰਦਰ ਦੀ ਹੋਵੇ, ਔਰ ਅੰਦਰ ਦੀ ਯਾਤਰਾ ਵਿੱਚ ਜਿਹੜੇ ਗੁਣ ਪਨਪਦੇ ਨੇ ਉਹ ਕਾਗਜ਼ੀ ਫੁੱਲ ਨਹੀਂ ਆਉਂਦੇ, ਪਲਾਸਟਿਕ ਦੇ ਫੁੱਲ ਨਹੀਂ ਆਉਂਦੇ, ਅਸਲੀ ਫੁੱਲ ਆਉਂਦੇ ਨੇ। ਉਹਨਾਂ ਦੀ ਜਿੰਦ ਜਾਨ ਆਉਂਦੀ ਹੈ, ਉਹਨਾਂ ਦੀ ਬਕਾਇਦਾ ਬੁਨਿਆਦ ਆਉਂਦੀ ਹੈ, ਔਰ ਉਹ ਐਸੇ ਗੁਣ ਆਉਂਦੇ ਨੇ ਜਿਨ੍ਹਾਂ ਦੇ ਉੱਤੇ ਪਰਮਾਤਮਾ ਸਦਕੇ ਜਾਂਦਾ ਹੈ, ਪਰਮਾਤਮਾ ਗਲਵਖੜੀ ਚ ਲੈਂਦਾ ਹੈ। ਇਸ ਵਾਸਤੇ ਭਗਤ ਪਰਮਾਤਮਾ ਨੂੰ ਪਿਆਰੇ ਨੇ, ਭਗਤ ਸਭ ਤੋਂ ਨੇੜੇ ਨੇ ਸਤਿਗੁਰ ਸਾਰਿਆਂ ਨੂੰ। ਭਗਤੀ ਦਾ ਤੋਹਫਾ, ਭਗਤੀ ਦਾ ਇਹ ਮਹਾਨ ਦਾਨ ਚੋਲੀ ਦੇ ਚ ਪਾਵੇ ਤਾਂ ਕਿ ਸਾਡਾ ਜੀਵਨ ਧਨ ਧਨ ਹੋ ਜਾਏ। ਮੈਂ ਫਿਰ ਅਰਜ਼ ਕਰਾਂ, ਸੁਣ ਕੇ ਭਰੋਸਾ ਬਣਦਾ ਹੈ, ਪਰ ਭਰੋਸਾ ਸਾਡਾ ਕੋਈ ਤੋੜ ਸਕਦਾ? ਨਿੱਕੀ ਨਿੱਕੀ ਗੱਲ ਤੇ ਭਰੋਸੇ ਟੁੱਟ ਜਾਂਦੇ ਹਨ। ਬੜੀ ਸਾਵਧਾਨੀ ਨਾਲ ਆਪਣੇ ਭਰੋਸੇ ਨੂੰ ਬਚਾਉਣਾ ਪਏਗਾ ਤਾਂ ਕਿ ਭਰੋਸਾ ਸਾਡਾ ਭਾਵਨਾ ਬਣ ਜਾਏ, ਭਗਤੀ ਬਣ ਜਾਏ, ਅਸੀਂ ਪਰਮਾਤਮਾ ਦੇ ਨੇੜੇ ਹੋ ਜਾਈਏ। ਇਤਨੀ ਸੇਵਾ ਪ੍ਰਵਾਨ ਕਰਨੀ, ਸਾਹਿਬ ਰਹਿਮਤ ਕਰਨ, ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਹਰ ਸਾਲ ਦਾਸ ਦਾ ਆਉਣਾ ਹੁੰਦਾ ਹੈ ਕਿ ਕੋਈ ਥੋੜਾ ਜਿਹਾ ਮੁਬਾਲਕਾ ਰਹਿ ਗਿਆ, ਉਸ ਕਾਰਨ ਕਰਕੇ ਇੱਕ ਹਫ਼ਤਾ ਜੋ ਮੈਂ ਇੱਥੇ ਪਹਿਲਾਂ ਦਿੱਤਾ ਸੀ ਆ ਰਹੇ ਸੀ, ਪਰ ਮੈਨੂੰ ਢੰਗ ਨਾਲ ਜਵਾਬ ਨਾ ਆਇਆ ਤਾਂ ਫਿਰ ਮੈਂ ਇੱਕ ਹਫ਼ਤਾ ਲੇਟ ਹੋ ਗਿਆ। ਇਸ ਤਰੀਕੇ ਨਾਲ ਇੱਕ ਹਫ਼ਤਾ ਹੀ ਹਾਜ਼ਰੀ ਤੁਹਾਡੀ ਵਰ ਸਕਿਆ, ਪਰ ਨਾ ਦੋ ਹਫ਼ਤੇ ਮੈਂ ਜੋ ਹੈ ਰੱਖੇ ਸਨ। ਜ਼ਿੰਦਗੀ ਰਹੀ, ਸਿਹਤ ਰਹੀ, ਫਿਰ ਸਤਿਗੁਰੂ ਨੇ ਮਿਲਾਪ ਕਰਾਇਆ ਤਾਂ ਫਿਰ ਇਹ ਕਸਰ ਕੱਢ ਦਿਆਂਗੇ। ਅਤਕੀ ਇਤਨੀ ਸੇਵਾ ਪ੍ਰਵਾਨ ਕਰਨੀ, ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ, ਸ਼ੁਕਰਾਨਾ। ਦਾਸ ਦੀਆਂ ਬੋਲਾਂ ਨੂੰ ਨਜ਼ਰਅੰਦਾਜ਼ ਕਰਾਂ ਔਰ ਸ਼ਮਾ ਕਰ ਦੇਣਾ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
ਗੁਰੂ ਰੂਪ ਸਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ 6-7 ਦਿਨਾਂ ਤੋਂ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦੀ ਹੋਈ ਸੰਗਤ ਨੇ, ਯਾਨੀ ਸੰਤ ਸਿੰਘ ਜੀ ਮਸਕੀਨ ਹੋਰਾਂ ਪਾਸੋਂ ਕਥਾ ਸਰਵਣ ਕੀਤੀ ਹੈ। ਜਿਨ੍ਹਾਂ ਸੰਗਤ ਦੇ ਮੈਂਬਰਾਂ ਨੇ ਲਗਾਤਾਰ ਇਹ ਪ੍ਰੋਗਰਾਮ ਅਟੈਂਡ ਕੀਤੇ ਨੇ, ਜਿੱਥੇ ਉਹਨਾਂ ਨੇ ਗੁਰਬਾਣੀ ਦੇ ਹਵਾਲੇ ਦਿੱਤੇ ਨੇ, ਕਥਾ ਦਾ ਬਹੁਤਾ ਹਿੱਸਾ ਸਮਾਜ ਦੇ ਅੰਦਰ, ਇਨਸਾਨ ਦੇ ਅੰਦਰ ਜਿਹੜੀਆਂ ਕੁਰੀਤੀਆਂ ਨੇ, ਗੁਣ ਨੇ, ਔਗੁਣ ਨੇ, ਉਹਨਾਂ ਦਾ ਵਰਣਨ ਕੀਤਾ। ਧਰਮ ਆਪਣੇ ਆਪ ਦੇ ਅੰਦਰ ਕੋਈ ਸੱਤ ਸਮੁੰਦਰ ਜਾਂ ਸੱਤ ਆਕਾਸ਼ ਤੋਂ ਪਰੇ ਦੀ ਗੱਲ ਨਹੀਂ ਹੈ। ਧਰਮ ਜਾਂ ਮੌਤ ਤੋਂ ਬਾਅਦ ਦਾ ਵਿਸ਼ਾ ਨਹੀਂ ਹੈ, ਬਲਕਿ ਗੁਰਮਤਿ ਨੂੰ ਪੜ੍ਹਨ ਤੋਂ, ਸਮਝਣ ਤੋਂ ਅਗਰ ਕਿਸੇ ਵਿਅਕਤੀ ਨੇ ਕੁਝ ਸਿੱਖਿਆ ਹੋਵੇ, ਧਰਮ ਜਿਉਂਦੇ ਜੀ ਇਨਸਾਨ ਦੇ ਜੀਵਨ ਜਿਉਣ ਦਾ ਇੱਕ ਰਸਤਾ ਹੈ। ਔਰ ਸਿੱਖ ਧਰਮ ਨੂੰ ਬਹੁਤ ਸਾਰੇ ਫਿਲਾਸਫਰ ਇੱਕ ਸਿੱਖ ਵੇ ਆਫ ਲਾਈਫ ਕਰਕੇ ਪ੍ਰਚਾਰ ਰਹੇ ਨੇ। ਪਾਠ ਕਰਨਾ, ਸਮਾਧੀ ਲਾਣੀ, ਸਵੇਰੇ ਸ਼ਾਮ ਕਥਾ ਕੀਰਤਨ ਕਰਨੀ, ਇਹ ਇਸ ਦੇ ਚਿੰਨ੍ਹ ਨੇ। ਔਰ ਗੁਰੂ ਨਾਨਕ ਦੇਵ ਮਹਾਰਾਜ ਨੇ ਅਗਰ ਬਰਾਬਰੀ ਦਾ ਅਸੂਲ ਲਿਆਂਦਾ ਹੈ, ਭਰਾਤਰੀ ਭਾਵ ਦਾ ਅਸੂਲ ਲਿਆਂਦਾ ਹੈ, ਤਾਂ ਇਸ ਕਰਕੇ ਕਿ ਸਮਾਜ ਦੇ ਅੰਦਰ ਵਿਚਰ ਰਿਹਾ ਇੱਕ ਇਨਸਾਨ ਦੂਜੇ ਇਨਸਾਨ ਨੂੰ ਉਸਦੇ ਇਕਨੋਮਿਕ ਪੱਖ ਕੇ, ਉਸਦੇ ਸੋਸ਼ਲ ਸਟੇਟਸ ਕਰਕੇ ਉਸਨੂੰ ਦੁਰਕਾਰੇ ਨਾ, ਉਸਦਾ ਸਨਮਾਨ, ਉਸ ਬੀਇੰਗ ਇਨਸਾਨ ਕਾਇਮ ਰਹੇ। ਦੁਨੀਆਂ ਬਹੁਤ ਵੱਡੀ ਹੈ, ਪਰ ਇੱਕ ਇਨਸਾਨ ਦੀ ਆਪਣੀ ਸਿੱਧੀ ਦੁਨੀਆ ਹੈ, ਉਸਦੀ ਆਪਣੀ ਫੈਮਿਲੀ, ਉਹ ਸਰਕਲ, ਉਹ ਬੰਦੇ ਜਿਨ੍ਹਾਂ ਦੇ ਨਾਲ ਉਹ ਹਰ ਰੋਜ਼ ਮਿਲਦਾ ਜੁਲਦਾ ਹੈ। ਅਗਰ ਇਨਸਾਨ ਨੇ ਆਪਣੇ ਇਸ ਸਰਕਲ ਦੇ ਨਾਲ ਆਪਣਾ ਰਿਲੇਸ਼ਨ ਚੰਗਾ ਬਣਾ ਲਿਆ, ਉਸਦੀ ਸਾਰੀ ਦੁਨੀਆ ਖੁਸ਼ਹਾਲ। ਪੰਜਾਬੀ ਦੀ ਕਹਾਵਤ ਹੈ ਕਿ ਬੰਦੇ ਨੂੰ ਆਪਣੇ ਗੁਆਂਢੀ ਨਾਲ ਨਹੀਂ ਵਿਗਾੜਨੀ ਚਾਹੀਦੀ, ਪਿੰਡ ਉਸਦਾ ਭਾਵੇਂ ਸਾਰਾ ਵਿਗੜ ਜਾਏ। ਦੁਨੀਆ ਦੇ ਅੰਦਰ ਅਸੀਂ ਪਤਾ ਨਹੀਂ ਕਿੰਨੇ ਵਿਅਕਤੀਆਂ ਨੂੰ ਮਿਲਾਂਗੇ ਜਾਂ ਨਹੀਂ ਮਿਲਾਂਗੇ, ਪਰ ਜਿਨ੍ਹਾਂ ਨੂੰ ਅਸੀਂ ਹਰ ਰੋਜ਼ ਮਿਲ ਰਹੇ ਹਾਂ, ਅਗਰ ਅਸੀਂ ਉਹਨਾਂ ਨਾਲ ਬੰਦਿਆਂ ਦੀ ਤਰ੍ਹਾਂ ਬਿਹੇਵ ਨਾ ਕੀਤਾ, ਤਾਂ ਅਸੀਂ ਹਜ਼ਰਤ ਮੂਸਾ ਦੇ ਸਟੇਟਸ ਦੇ ਬਰਾਬਰ ਦੇ ਨਹੀਂ ਹੋਏ ਕਿ ਰੱਬ ਦੇ ਨਾਲ ਜੁੜੇ ਹੋਏ ਉਸ ਵਿਅਕਤੀ ਨੂੰ ਵੀ ਰੱਬ ਦੇ ਨੇੜੇ ਰਹਿ ਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਰਹੀ। ਕਾਰਨ ਉਸਦਾ ਸਿਰਫ ਹੈ ਕਿ ਉਸ ਭੋਲੇ ਭਾਲੇ ਆਦਮੀ ਦਾ ਦਿਲ ਦੁਖਾ ਕੇ ਆਇਆ ਹੈ। ਔਰ ਅਸੀਂ ਹਜ਼ਰਤ ਮੂਸਾ ਦੇ ਸਟੇਟਸ ਤੋਂ ਬਹੁਤ ਥੱਲੇ ਹਾਂ, ਸਾਡਾ ਕੀ ਬਣੇਗਾ ਜਿਨ੍ਹਾਂ ਨੇ ਰੱਬ ਦੇ ਘਰ ਦੀ ਪ੍ਰਭੂ ਉਸਤੀ, ਪ੍ਰਭੂ ਪ੍ਰਾਪਤੀ ਕਰਨੀ ਤੇ ਦੂਰ ਉਸਦੇ ਰਸਤੇ ਨੇ ਸਮਾਜ ਨੂੰ ਇਨਸਾਨ ਨੂੰ ਬਰਾਬਰ ਦਾ ਜਾਣ ਕੇ ਉਸ ਨਾਲ ਇੱਕ ਬੰਦਿਆਂ ਵਾਲਾ ਸਲੂਕ ਕਰਨਾ, ਜਿਹੜਾ ਕਿ ਅਸੀਂ ਉਹ ਵੀ ਨਹੀਂ ਸਿੱਖਿਆ। ਸੋ ਸਮਾਜ ਧਰਮ ਦਾ ਆਧਾਰ ਹੈ। ਅਗਰ ਬੰਦਾ ਕਿਸੇ ਫਿਲੋਸਫੀ ਨੂੰ ਨਾ ਸਮਝੇ, ਨਾ ਅਪਣਾਏ, ਧਰਮ ਆਪਣੇ ਆਪ ਦੇ ਅੰਦਰ ਕੁਛ ਨਹੀਂ। ਪਰ ਪ੍ਰਭੂ ਭਗਤੀ ਆਨੰਦਮਈ ਵਿਵਸਥਾ ਦਾ ਹਾਸਲ ਕਰਨਾ ਇਹ ਬਹੁਤ ਦੂਰ ਦੀਆਂ ਗੱਲਾਂ ਨੇ, ਪਰ ਏਡੀਆਂ ਵੀ ਦੂਰ ਦੀਆਂ ਗੱਲਾਂ ਨਹੀਂ ਨੇ। ਜੇ ਇਹ ਵਾਕਿਆ ਦੂਰ ਦੀਆਂ ਹੋਵਣ ਤਾਂ ਇੱਕ ਇਨਸਾਨ ਨੂੰ ਧਰਮ ਕਮਾਉਣ ਦੀ ਸਲਾਹ ਨਾ ਦੇਵੇ ਗੁਰਬਾਣੀ। ਪਰ ਇਹਨਾਂ ਦਾ ਆਧਾਰ ਸਮਾਜ ਏ, ਇਨਸਾਨ ਏ, ਬਰਾਬਰੀ ਏ, ਪ੍ਰਤਰੀ ਭਾਵ ਏ। ਪਿਛਲੇ 7-8 ਦਿਨਾਂ ਦੇ ਅੰਦਰ ਤੁਸੀਂ ਗਿਆਨੀ ਸੰਤ ਜੀ ਕੀ ਮਸਕੀਨ ਹੋਰਾਂ ਪਾਸੋਂ ਬੜਾ ਇਤਿਹਾਸ ਸਰਵਣ ਕੀਤਾ ਹੈ। ਇੱਕ ਘੰਟਾ ਜਾਂ 2 ਘੰਟੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਕੰਨ ਰਸ ਲੈਣ ਦੇ ਲਈ ਨਹੀਂ, ਬਲਕਿ ਇੱਕ ਸਕੂਲ ਹੈ ਜਿੱਥੋਂ ਇਹ ਗੱਲਾਂ ਸਿੱਖ ਕੇ ਅਸੀਂ ਆਪਣੀ ਉਸ ਲੈਬ ਦੇ ਅੰਦਰ, ਜ਼ਿੰਦਗੀ ਦੇ ਅੰਦਰ ਪ੍ਰਯੋਗ ਕਰਨੀਆਂ ਨੇ। ਸੋ ਮੈਂ ਤੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਾਂਗਾ ਕਿ ਜਿੰਨਾ ਵੀ ਸਾਡਾ ਸਮਾਂ ਗੁਰਦੁਆਰਾ ਸਾਹਿਬ ਦੇ ਅੰਦਰ ਬੀਤਦਾ ਹੈ, ਕਦੇ ਨਾ ਕਦੇ ਇੱਕ ਨਾ ਇੱਕ ਦਿਨ ਸਾਨੂੰ ਜੋ ਵੀ ਚੰਗੀ ਗੱਲ ਸਮਾਜ ਦੇ ਭਲੇ ਦੇ ਲਈ ਮਿਲਦੀ ਹੈ ਉਹ ਸਾਡੇ ਆਪਣੇ ਜੀਵਨ ਦੇ ਅੰਦਰ, ਰੈਗੂਲਰ ਲਾਈਫ ਦੇ ਅੰਦਰ ਸਾਨੂੰ ਅਪਣਾਉਣ ਦਾ ਮੌਕਾ ਮਿਲੇ। ਯਾਨੀ ਸੰਤ ਸਿੰਘ ਮਸਕੀਨ ਹੋਣਾ ਦਾ ਵੀ ਬਹੁਤ ਧੰਨਵਾਦ, ਕਿਉਂਕਿ ਉਮਰ ਦੇ ਲਿਹਾਜ਼ ਨਾਲ ਹਰ ਸਾਲ ਉਹ ਬਾਹਰ ਵਿਦੇਸ਼ੀ ਦੌਰੇ ਤੇ ਰਹਿੰਦੇ ਨੇ। ਗੁਰਦੁਆਰਾ ਸਾਹਿਬ ਦੇ ਅੰਦਰ ਉਹਨਾਂ ਦੀ ਇਹ ਅੱਜ ਦੀ ਆਖਰੀ ਹਾਜ਼ਰੀ ਸੀ। ਭਾਵੇਂ ਉਹਨਾਂ ਦਾ ਸਕੈਜੂਅਲ ਹੇਠ ਉੱਤੇ ਹੁੰਦਾ ਆ ਰਿਹਾ ਸੀ, ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਇਹਨਾਂ ਵਾਸਤੇ ਗੁਰਦੁਆਰਾ ਸਾਹਿਬ ਦੀ ਸਟੇਜ ਹਰ ਵੇਲੇ ਖੁੱਲ੍ਹੀ ਹੈ। ਸਾਨੂੰ ਉਹਨਾਂ ਦੀ ਉਮਰ ਦਾ ਵੀ ਤਕਾਜ਼ਾ ਹੈ ਔਰ ਉਹਨਾਂ ਦੇ ਪ੍ਰੋਗਰਾਮਾਂ ਦੇ ਜਿਹੜੇ ਵੇਰਵੇ ਨੇ, ਬਿਜ਼ੀ ਸਕੈਜੂਅਲ, ਉਸਦਾ ਵੀ ਅਨੁਮਾਨ ਹੈ। ਫਿਰ ਵੀ ਇਹਨਾਂ ਦਾ ਜਦੋਂ ਕਦੇ ਵੀ ਟਾਈਮ ਲੱਗੇ ਇਹਨਾਂ ਵਾਸਤੇ ਸਟੇਜ ਹਮੇਸ਼ਾ ਖੁੱਲ੍ਹੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਹ ਆਪਣਾ ਖੁੱਲ੍ਹਾ ਪ੍ਰੋਗਰਾਮ, ਖੁੱਲ੍ਹਾ ਟਾਈਮ ਲੈ ਕੇ ਗੁਰਦੁਆਰਾ ਸਾਹਿਬ ਸੰਗਤ ਦੇ ਨਾਲ ਫਿਰ ਇਸ ਤਰ੍ਹਾਂ ਵਿਚਾਰ ਕਰਨਗੇ ਔਰ ਇੱਥੇ ਰਹਿੰਦਿਆਂ ਉਹਨਾਂ ਦੀ ਸੇਵਾ ਕਰਨ ਵਿੱਚ ਕੋਈ ਕਮੀ ਰਹਿ ਗਈ ਹੋਵੇ ਅਸੀਂ ਉਹਨਾਂ ਕੋਲੋਂ ਮੁਆਫ਼ੀ ਦੇ ਹੱਕਦਾਰ ਹਾਂ। ਸੰਗਤ ਨੂੰ ਵੀ ਬੇਨਤੀ ਹੈ ਕਿ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਹਾਜ਼ਰੀ ਭਰਦੇ ਰਹੇ ਹੋ, ਗੁਰਦੁਆਰਾ ਸਾਹਿਬ ਦੇ ਅੰਦਰ ਲਗਾਤਾਰ ਪ੍ਰੋਗਰਾਮ ਹੁੰਦੇ ਰਹਿਣੇ ਨੇ ਕਿ ਆਪਣੀ ਹਾਜ਼ਰੀ ਜਿਹੜੀ ਹੈ ਇਸੇ ਤਰ੍ਹਾਂ ਬਣਾਈ ਰੱਖਣੀ। ਔਰ ਪਿਛਲੇ ਸਮੇਂ ਦੇ ਅੰਦਰ ਗੁਰਦੁਆਰਾ ਸਾਹਿਬ ਆਉਣ ਦੇ ਲਈ ਭਾਵੇਂ ਵਰਕਿੰਗ ਡੇ ਦੇ ਅੰਦਰ ਔਖਾ ਹੁੰਦਾ ਹੈ, ਪਰ ਫਿਰ ਵੀ ਸੰਗਤ ਦੂਰ ਦੁਰਾਡੇ ਤੋਂ ਚੱਲ ਕੇ ਆਉਂਦੀ ਰਹੀ ਹੈ। ਸੰਗਤਾਂ ਦਾ ਵੀ ਬਹੁਤ ਧੰਨਵਾਦ ਹੈ ਇਹਨਾਂ ਹੀ ਬੇਨਤੀਆਂ ਦੇ ਨਾਲ ਕਿ ਮੈਂ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ, ਨਾਮ ਜਪੋ ਮੇਰੇ ਸਾਜਨ ਸੈਨਾ। ਮੇਰੇ ਮਨ ਤਨ ਪ੍ਰੇਮ ਨਾਮ ਆਧਾਰ, ਨਾਮ ਜਪੀ ਨਾਮੋ ਸੁਖ ਸਾਰ। ਮੇਰੇ ਮਨ ਤਨ ਪ੍ਰੇਮ ਨਾਮ ਆਧਾਰ, ਨਾਮ ਜਪੀ ਨਾਮੋ ਸੁਖ ਸਾਰ। ਨਾਮ ਬਿਨਾ ਨਹੀਂ ਜੀਵਿਆ ਜਾਏ, ਵੱਡੇ ਭਾਗ ਗੁਰਮੁਖ ਹਰ ਪਾਏ। ਨਾਮਹੀਨ ਕਾਲਖ ਮੁਖ ਮਾਇਆ, ਨਾਮ ਬਿਨਾ ਤਗ ਤਗ ਜੀਵਾਇਆ। ਵੱਡਾ ਵੱਡਾ ਹਰ ਭਾਗ ਕਰ ਪਾਇਆ, ਨਾਨਕ ਗੁਰਮੁਖ ਨਾਮ ਦਿਵਾਇਆ। ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡੇ ਭਾਗ ਗੁਰਮੁਖ ਹਰ ਲੈਣਾ। ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਜਪੋ ਨਾਮ ਜਪੋ ਮੇਰੇ ਸਾਜਨ ਸੈਨਾ, ਸਾਜਨ ਸੈਨਾ, ਸਾਜਨ ਸੈਨਾ।
ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
ਸਤਿਗੁਰ ਤਾਂ ਪਾਇਆ ਸਹਿਜ ਚੇਤੇ ਮਨ ਵਧੀਆ ਵਧਾਈਆਂ,
ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਈਆਂ।
ਸਬਦੋ ਤਗਾ ਬੋਹਰੀ ਕੇਰਾ ਮਨ ਜਿਨੀ ਵਸਾਇਆ,
ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।
ਏ ਮਨ ਮੇਰਿਆ ਤੂੰ ਸਦਾ ਰੋਹਣ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ।
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ,
ਸੁਣਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ।
ਕਹੇ ਨਾਨਕ ਮਨ ਮੇਰੇ ਸਦਾ ਰੋਹਣ ਨਾਲੇ,
ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ,
ਸਦਾ ਤੇਰਾ ਸਭ ਕੁਛ ਹੈ ਜਿਸਦੇ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ,
ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਗਨੇਰੇ।
ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ।
ਪਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿੰਨੀਆਂ ਵਡਿਆਈਆਂ।
ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ,
ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬਦਲ ਕਰ ਸਭਾਗੇ,
ਪਰਸ ਭਾਗ ਸਬਦ ਵਾਜੇ ਕਲਾ ਜਿੱਤ ਕਰ ਤਾਰਿਆ।
ਪੰਚ ਦੂਰ ਤੁਧ ਵਸ ਕੀਤੇ ਕਾਲ ਨਟਕ ਮਾਰਿਆ,
ਔਰ ਕਰਮ ਪਾਇਆ ਤੂੰ ਜਿਨ ਕੋਸੇ ਨਾ ਮਾਰ ਕੇ ਲਾਗੇ।
ਕਹੇ ਨਾਨਕ
ਅਨੰਦ ਸੁਣੋ ਵੜ ਪਾਗਿਓ ਸਗਲ ਮਨੋਰਥ ਪੂਰੇ,
ਬਾਲ ਬ੍ਰਹਮ ਪ੍ਰਪਾਇਆ ਪੁੱਤਰੇ ਸਰਵ ਸੂਰੇ,
ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਨ ਪੈ ਸਰਤ ਪੂਰੇ ਕੁੱਤੇ ਜਾਣੀ।
ਹੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ, ਬਿਨਵੰਤ ਨਨ ਗੁਰ ਚਰਨ ਲਾਗੇ ਵਾਜੇ ਅਨੰਦ ਪੂਰੇ।
ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ, ਦਾਈ ਦਾਇਆ ਖੇਲੇ ਸਗਲ ਜਗਤ, ਚੰਗੀਆਂ ਆਈਆਂ ਬੁਰੀਆਂ ਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਜਿਨੀ ਨਾਮ ਧਿਆਇਆ ਗਏ ਮਸਕਤ ਗਾਲ, ਨਾਨਕ ਤੇ ਮੁਖੀ ਉਜਲੇ ਕੀਰਤੀ ਛੁਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਗਾਲ, ਨਾਨਕ ਤੇ ਮੁਖੀ ਉਜਲੇ ਖੇਤੀ ਛੁੱਟੀ ਦਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪੂਜਾ ਭਗਵੰਤ ਸਬਲ ਸਮਗਰੀ ਤੁਮਰੇ ਸੂਤਰਧਾਰੀ, ਤੂੰ ਤੇ ਹੋ सो आज्ञा पाई तुमरी गत मित तुम ही जानी नानक ला सदा कुर्बानी तुमरी गत मित तुम ही जानी दास सदा कुर्बानी। एक ओंकार वाहिगुरु जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कै गुरु नानक लई तिहाए। फिर अंगद गुरते अमरदास रामदासे हुए सहाय। अर्जन हर गोविंदनो सिमराओ श्री हर राय। श्री हर कृष्ण त्याई है जिस दिथे सब दुख जाए। तेग बहादुर सिमर है कारनो निधि आवे ताए। सब थाई हुए सहाय। दसवें पातशाह श्री गुरु गोविंद सिंह जी महाराज सब थाई हुए सहाय। दसा पातशाहियां दी जोत श्री गुरु ग्रंथ साहिब जी दे पाठ दीदार दा ध्यान करके खालसा जी साहिब बोलो जी वाहे। पंज प्यारे चार साहिबजादे चाली मुक्ते हठियों जपियों सिदकियों सचियारियों शहीदों मुरीदों गुर तख्तों गुर धामों गुरुद्वारों गुरबंगों गुर निशानों जी का ध्यान करके खालसा जी साहिब बोलो जी वाह। जिना नाम जपया बन छकया देख चलाई तेग वाही देख के अंडट किता धर्म हे शीश ते मंद मंद कटवाए आयन आंचरवाए खोपियां तुआईया होर अनेक प्रकार दे कष्ट सहे पर सिखी सिद्ध नहीं हारिया जिना दी कमाई दा ध्यान करके खालसा जी साहिब बोलो जी वाहे। सिखां नूं सिखी दान केस दान रह दान बवेक दान विसाह दान प्रोसा दान दाना फिर दान नाम दान श्री अमृतसर जी दे इशनान चौंकियां चंडे बूंगे जुगो जुग अटल धर्म का जय का सिखानू स्वास स्वास वाहे गुरु वाहे गुरु वाहे गुरु। चित्यावन चित्यावन का सदका सर्व सुख होवे जहां जहां खालसा जी साहेब तहां तहां रक्षा रियायत देख देख फतेह बिरद की पैज पंथ की जीत श्री साहब जी सहाय गुरु खालसे जी के बोल वाले बोलो जी वाह। सिखा दा मन नीवा मत उची मत दा राखा आप अकाल पुरख वाहिगुरु हे अकाल पुरख अपने पंथ दे साथ सहाय दा तार जियो श्री ननकाणा साहिब ते होर गुरुद्वारियां गुरुधामा जिन्हां तों पंथ ने भी छोड़िया गया है ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸੇ ਨੂੰ ਬਖਸ਼ੋ। ਹੇਜ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਤਿਆਂ ਦੀ ਉਸ ਚਿਪਤਾ ਵਾਹਿਗੁਰੂ ਇਸ ਵੇਲੇ ਆਵੀਓ ਸੋਧ ਰਹਿ ਰਾਹ ਦੇ ਪਾਠ ਹੋਏ ਸ਼ਕਤੀ ਤੋਂ ਹੋਇਆ ਗੁਰਮਤ ਵਿਚਾਰਾਂ ਹੋਈਆਂ ਹਨ ਬਾਣੀ ਪੜ੍ਹੀ ਸੁਣੀ ਸਾਡੇ ਹਿਰਦੇ ਸਾਹਮਣੀ ਬੁੱਲਾਂ ਚੁੱਕਾਂ ਮਾਫ ਕਰਨੀਆਂ ਵਹਾਂ ਤੂੰ ਸੁਰਬਾਣੀ ਪਨਿਸ਼ਮਤ ਬਖਸ਼ਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸੁਣਾ ਵੀ ਪਾਤਸ਼ਾਹ ਦੇਖ ਲੰਗੋ ਪਿਛਾ ਹਾਜ਼ਰ ਹੈ ਅੰਦਰ ਤੇ ਪ੍ਰਵਾਨ ਹੋਏ ਪ੍ਰਵਾਨ ਪ੍ਰਸ਼ਾਦ ਸਾਧ ਸੁਣੀ ਵਰਤੇ ਕਲਾਵਾਜ਼ੀ ਵਰਤੇ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰੀਆਂ ਸਭ ਨੂੰ ਕਰਿਆ ਗੁਰੂ ਨਾਮ ਦਾਨ ਸਿੱਖੀ ਸਿਪੁਰਸਾ ਵਜਨਾ ਕਾਲੇ ਰਾਸਤਾ ਨੇ ਤੰਦਰੁਸਤੀ ਬਖਸ਼ਣੀ ਸੇਈ ਗੁਰੂ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਗਹੀ ਨਾਮ ਚਿਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਮੇਰੇ ਭਾਣੇ। ਆ ਗਿਆ ਭਈਆ ਪਰ ਕੀ ਸਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋਚ ਹੈ ਹੋਈ ਜਲ ਮੈਲੇ ਰਾਜ ਕਰੇਗਾ ਫਲ ਦਾ ਆਕੀ ਰਹਿ ਨਾ ਕੋਏ ਖੁਆਰ ਹੋਏ ਸਾਹਮਣੇ ਗੇ ਬਜੇ ਜਨ ਜੋ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਏ ਖੁਆਰ ਹੋਏ ਸਮਰੇਗੇ ਬਜੇ ਕਰਨ।